ਜਿਉਂ ਪਾਵੇ ਪਾਰਸ ਕੇ ਤਰੰਕਾ,
ਜਿਵੇਂ ਕੋਈ ਕੰਗਾਲ ਮਾਨੋ ਪਾਰਸ ਦੀ ਵੱਟੀ ਪ੍ਰਾਪਤ ਕਰ ਲਵੇ ਜੀ।
ਅਸਰ ਭਾਤ ਸੋ ਭੀਗੇ ਅੰਗਾ,
ਇਉਂ ਅੱਖਾਂ ਵਿੱਚੋਂ ਆਏ ਹੋਏ ਅਥਰੂਆਂ ਦੇ ਨਾਲ ਮਹਾਰਾਜ ਦੇ ਅੰਗ ਵੀ ਭਿੱਜ ਗਏ।
ਮਨੋ ਪ੍ਰੇਮ ਪ੍ਰਭਾਵ ਹੈ ਉਮੰਗਾ,
ਮਾਨੋ ਪ੍ਰੇਮ ਦਾ ਪ੍ਰਭਾਵ ਸ਼ਾਹ ਦੇ ਸਹਿਤ ਆ ਰਿਹਾ ਹੈ।
ਦੋਹਰਾ ਵੇਖ ਗੁਰੂ ਕੋ ਦੇਖ ਕਰ ਪਿਤਵ ਸੇਖ ਰਿਸ ਮਾਨ,
ਜਦੋਂ ਮਹਾਰਾਜ ਦਾ ਇਹ ਲਿਬਾਸ ਦੇਖਿਆ, ਲੰਬਾ ਚਰਨਾਂ ਤੱਕ ਉਸ ਚੋਲਾ ਪਾਇਆ ਹੋਇਆ ਸੀ, ਮਹਾਰਾਜ ਸੱਚੇ ਪਾਤਸ਼ਾਹ ਦੇ ਖਫਣੀ ਪਾਈ ਹੈ, ਬਹੁਤਾ ਜ਼ਿਆਦੇ ਮਨ ਦੇ ਅੰਦਰ ਬਾਬਾ ਕਲਿਆਣ ਚੰਦ ਦੇ ਗੁੱਸਾ ਆਇਆ ਹੈ।
ਕਟ ਕਪੀਨ ਇੱਕ ਨੁਕਤ ਕਰ ਦੋ ਦੁਪਟੇ ਸੰਵਿਆਨ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਦਾ ਉਹ ਲਿਬਾਸ ਬਣਾਇਆ ਹੋਇਆ ਸੀ, ਸੋ ਇਸ ਤਰ੍ਹਾਂ ਲੱਕ ਦੇ ਨਾਲ ਸਾਫਾ ਜਿਹਾ ਬੰਨਿਆ ਹੋਇਆ, ਕੁਪੀਨ ਜਿਹੜੀ ਬੰਨੀ ਹੁੰਦੀ ਹੈ, ਇਸ ਤਰ੍ਹਾਂ ਲੱਕ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਵੇਂ ਬੰਨਦੇ ਨੇ ਜੋਗੀ ਲੋਕ, ਜਿਵੇਂ ਪੁਰਾਣੇ ਟਾਈਮਾਂ ਸਾਧੂ ਸੰਤ ਬੰਨਦੇ ਸੀ। ਕਟ ਕੁਪੀਨ ਇੱਕ ਨੁਕਤ ਕਰ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਾਫਾ ਕਰ ਹੱਥ ਵਿੱਚ ਪਕੜਿਆ ਹੋਇਆ, ਪਰਨਾ ਜਿਹਨੂੰ ਕਹਿੰਦੇ ਆਪਾਂ, ਔਰ ਦੋ ਦੁਪੱਟੇ ਸੰਬਿਆਨ, ਤੇ ਉਹ ਦੋ ਜਿਹੜੇ ਸੀਗੇ ਪੱਟਾਂ ਵਾਲੇ ਦੋ ਚਾਦਰੇ ਜਿਹੜੇ ਸੀ ਉਹ ਨਾਲ ਬੰਨੇ ਹੋਏ ਸਨ। ਗਾਤੀ ਜੀ ਵਾਂਗੂ ਵੀ ਲਾ ਲੈਂਦੇ, ਕਦੇ ਚੋਲਾ ਪਾ ਲੈਂਦੇ, ਕਦੇ ਕੋਈ ਰੂਪ। ਮਹਾਰਾਜ ਨੇ ਕਈ ਰੂਪ ਬਣਾਏ, ਕਿਉਂਕਿ ਗੁਰੂ ਨਾਨਕ ਦੇਵ ਜੀ ਜਿਸ ਇਲਾਕੇ ਵਿੱਚ ਜਾਂਦੇ ਸੀ ਜਿਹੜੀ ਚੀਜ਼ ਦਾ ਜ਼ਿਆਦਾ ਜ਼ੋਰ ਹੁੰਦਾ ਉਹੋ ਜਿਹਾ ਉੱਥੇ ਜਾ ਕੇ ਬਾਣਾ ਪਾ ਲੈਣਾ, ਤਾਂ ਕਿ ਹਾਲੇ ਕਿਉਂਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਕੋਈ ਮੰਨਣ ਨੂੰ ਤਿਆਰ ਨਹੀਂ ਕਿਸੇ ਗੱਲ ਨੂੰ, ਫਿਰ ਉਹਨਾਂ ਸਾਰਿਆਂ ਨੂੰ ਮਨਾਉਣਾ ਸਤਿਗੁਰੂ ਨੇ ਜਾ ਕੇ।
ਚੌਪਈ ਕਟਹਿ ਲਪੇਟੋ ਇੱਕ ਸੰਬਿਆਨਾ,
ਮਹਾਰਾਜ ਸੱਚੇ ਪਾਤਸ਼ਾਹ ਨੇ ਲੱਕ ਨਾਲ ਵੀ ਇੱਕ ਚਾਦਰਾ ਬੰਨਿਆ ਹੋਇਆ, ਉਹ ਗੇਰੂ ਰੰਗੇ ਬਸਤਰ ਜਿਵੇਂ ਬੰਨਦੇ ਨੇ।
ਦੂਜੋ ਤਨ ਪਰ ਮਿਆਨ ਨਿਧਾਨਾ,
ਦੂਸਰਾ ਸਰੀਰ ਦੇ ਉੱਤੇ ਇਸ ਵਕਤ ਇਹ ਰੂਪ ਬਣਾਇਆ, ਇੱਕ ਚਾਦਰਾ ਉੱਪਰ ਲਿਆ ਹੋਇਆ ਮਹਾਰਾਜ ਨੇ, ਇੱਕ ਲੱਕ ਦੇ ਨਾਲ ਬੰਨਿਆ ਹੋਇਆ।
ਇੱਕ ਨੁਕਤ ਸਿਰ ਉੱਪਰ ਸੋ ਹੈ,
ਇੱਕ ਦੁਪੱਟਾ ਜਿਹੜਾ ਹੈ 2 ਮੀਟਰ ਦਾ ਜਿਹੜਾ ਉਹ ਸੀਸ ਦੇ ਉੱਤੇ ਸਜਾਇਆ ਹੋਇਆ ਹੈ।
ਮਿੰਤੀ ਜੁਗਲ ਗਜਨ ਕਾ ਜੋ ਹੈ,
ਮਿੰਤੀ ਜੁਗਲ ਤੋਂ ਭਾਵ 2 ਗਜਾਂ ਦਾ ਜੋ ਹੈ ਉਹ ਬੰਨਿਆ ਹੋਇਆ ਹੈ।
ਐਸੋ ਧਿਆਨ ਧਰਤ ਸਿੱਖ ਜੇਊ,
ਇਹੋ ਜਿਹਾ ਧਿਆਨ ਜਿਹੜੇ ਗੁਰਸਿੱਖ ਧਰਦੇ ਹਨ,
ਮਨ ਬਾਂਸ ਫਲ ਪਾਵੇ ਤੇਊ,
ਉਹ ਮਨ ਭਾਉਂਦਾ ਫਲ ਪ੍ਰਾਪਤ ਕਰਦੇ ਹਨ। ਇੱਥੋਂ ਲੈ ਕੇ ਇਸ ਸਰੂਪ ਤੋਂ ਸ਼ੁਰੂ ਕੀਤੀ ਚੀਜ਼ 239 ਵਰੇ ਬਾਅਦ, ਫਿਰ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ 250 ਵਰੇ ਬਾਅਦ ਇਸ ਤਰ੍ਹਾਂ ਹੌਲੀ ਹੌਲੀ ਪ੍ਰਚਲਿਤਤਾ ਕੀਤੀ। ਸੋ 10ਵੇਂ ਪਾਤਸ਼ਾਹ ਮਹਾਰਾਜ ਨੇ ਪੂਰੇ 200 ਸਾਲਾਂ ਬਾਅਦ ਫਿਰ ਇਹ ਖੰਡੇ ਬਾਟੇ ਦਾ ਜਾ ਕੇ ਕਿਤੇ ਅੰਮ੍ਰਿਤ ਸੰਗਤ ਨੂੰ ਬਖਸ਼ਿਆ, ਰਹਿਤ ਮਰਿਆਦਾ ਬਾਣਾ ਬਾਣੀ ਸ਼ੁਰੂ ਕਰਨ ਵੇਲੇ ਸਤਿਗੁਰੂ ਮਹਾਰਾਜ ਨੇ ਤਾਂ ਉਹੀ ਲਿਬਾਸ ਰੱਖਿਆ ਜਿਹੜਾ ਆਮ ਤੌਰ 'ਤੇ ਉਸ ਸਮੇਂ ਵਿੱਚ ਸਾਧੂ ਸੰਤ ਯੋਗੀ ਲੋਕ ਪਾਉਂਦੇ, ਤਾਂ ਕਿ ਕਿਸੇ ਨੂੰ ਜ਼ਿਆਦਾ ਪਤਾ ਨਾ ਲੱਗੇ ਕਿਸੇ ਗੱਲ ਦਾ।
ਜਬ ਕਾਲੂ ਭਿਖ ਰਿਸ ਮਨ ਕੀਨੀ,
ਜਦੋਂ ਦੇਖ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਕਾਫੀ ਗੁੱਸਾ ਕੀਤਾ।
ਲਾਲੂ ਸ਼ਬਦ ਮਨ ਮਹਿਚੀਨੀ,
ਬਾਬਾ ਲਾਲ ਚੰਦ ਜੋ ਚਾਚਾ ਜੀ ਸੀ ਗੁਰੂ ਨਾਨਕ ਦੇਵ ਜੀ ਦੇ, ਉਹ ਵੀ ਆਏ ਹੋਏ ਸੀ, ਉਹਨਾਂ ਨੇ ਵੀ ਜਾਣ ਲਿਆ ਕਿ ਹੁਣ ਕੰਮ ਖਰਾਬ ਹੋਣਾ ਇੱਥੇ।
ਸਰਵ ਵਿਦਨ ਸੋ ਅਧਿਕ ਬੁੱਧਵਾਨ,
ਕਿਉਂਕਿ ਚਾਚਾ ਜੀ ਕਾਫੀ ਮਹਾਰਾਜ ਦੇ, ਲਾਲ ਚੰਦ ਜੀ ਬਹੁਤ ਸਿਆਣੇ ਸਨ, ਬੁੱਧੀਵਾਨ ਸਨ।
ਕਰ ਵਿਚਾਰ ਤਿੰਨ ਬਚਨ ਵਖਾਨਾ,
ਉਹਨਾਂ ਨੇ ਵਿਚਾਰ ਕਰਕੇ ਉਸ ਵਕਤ ਬਚਨ ਕੀਤਾ।
ਹਮਰੀ ਤੁਮਰੀ ਇੱਕ ਹੈ ਲਾਜਾ,
ਸਾਡੀ ਅਤੇ ਤੁਹਾਡੀ ਇੱਕੋ ਹੀ ਲਾਜ ਹੈ ਆਪਸ ਵਿੱਚ।
ਜਸ ਅਪਜਸ ਕੋ ਕਾਜ ਪਾਜਾ,
ਹੁਣ ਚਾਹੇ ਜਸ ਹੋਵੇ ਤਾਂ ਵੀ ਆਪਣਾ ਇੱਕੋ ਜਿਹਾ, ਬਦਨਾਮੀ ਹੋਵੇ ਤਾਂ ਵੀ ਇੱਕੋ ਜਿਹੀ ਹੈ, ਕੰਮ ਹੋਵੇ ਤਾਂ ਵੀ ਇੱਕੋ ਜਿਹਾ, ਤੇ ਕੁਕਾਜ ਕੋਈ ਪੁੱਠਾ ਕੰਮ ਹੋ ਜੇ ਉਹ ਵੀ ਇੱਕੋ ਜਿਹਾ, ਆਪਣੀ ਲਾਜ ਸਾਰਿਆਂ ਦੀ ਇੱਕੋ ਹੀ ਹੈ।
ਦੋਹਰਾ ਇੱਕ ਬਨਾਰਸੀ ਮਾਤ ਹਮ ਪਿਤਾ ਏਕ ਸਿਵ ਰਾਮ,
ਉਸ ਵਕਤ ਚਾਚਾ ਲਾਲ ਚੰਦ ਜੀ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਨੂੰ ਵੀ ਦੇਖੋ ਇੱਕੋ ਹੀ ਮਾਤਾ ਹੈ ਸਾਡੀ ਦੋਨਾਂ ਦੀ, ਆਪਣੀ ਬਨਾਰਸੀ ਸੀ ਜਿਹੜੀ ਮਾਤਾ ਗੁਰੂ ਨਾਨਕ ਦੇਵ ਜੀ ਦੀ ਦਾਦੀ ਜੀ, ਔਰ ਇੱਕੋ ਹੀ ਸਾਡਾ ਪਿਤਾ ਸ਼ਿਵ ਰਾਮ ਜੀ, ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਥੋੜੀ ਸ਼ਾਂਤੀ ਰੱਖੋ ਮਨ ਚ।
ਹਮਰਾ ਤੁਮਰਾ ਭੇਦ ਨ ਹੈ, ਹੈ ਏਕੋ ਸਭ ਧਾਮ,
ਆਪਣਾ ਤੁਹਾਡਾ ਕੋਈ ਫਰਕ ਨਹੀਂ ਆਪਸ ਵਿੱਚ, ਆਪਣਾ ਘਰ ਇੱਕੋ ਹੀ ਹੈ, ਅਲੱਗ ਅਲੱਗ ਨਹੀਂ ਸਮਝਣਾ ਤੁਸੀਂ।
ਜੋ ਭਈ ਮਾਨੋ ਬਚਨ ਕਹੋ ਆਪ ਮੇਰਾ,
ਹੁਣ ਤੁਸੀਂ ਇਉਂ ਕਰੋ ਜੇ ਮੇਰਾ ਕਿਹਾ ਹੋਇਆ ਬਚਨ ਮੰਨ ਲਓ ਮਨ ਚ।
ਕਠਨ ਸੁਭਾਅ ਅਦਕ ਹੈ ਤੇਰਾ,
ਕਿਉਂਕਿ ਤੁਹਾਡਾ ਸੁਭਾਅ ਜਿਹੜਾ ਨਾ ਬਹੁਤਾ ਜ਼ਿਆਦਾ ਕਠੋਰ ਜਿਹਾ ਹੈ।
ਨਹਿ ਦੁਰਬਾ ਕਾ ਬਖਾਨੋ ਕੋ,
ਤੁਸੀਂ ਦੇਖੋ ਇੱਥੇ ਇੰਨੀ ਦੇਰ ਬਾਅਦ ਆਏ ਨੇ, ਇੰਨਾ ਹੀ ਸ਼ੁਕਰ ਮਨਾਓ ਕਿ ਆਏ ਨੇ, ਇੰਨੇ ਸਾਲਾਂ ਬਾਅਦ ਆਏ ਨੇ, ਐਵੇਂ ਨਾ ਹੁਣ ਝਗੜਾ ਕਰਿਓ, ਕੋਈ ਖੋਟਾ ਵਾਕ ਮਾੜਾ ਵਾਕ ਕਹਿ ਦਿਓ, ਜਦੋਂ ਆਉਂਦੇ ਉਦੋਂ ਹੀ ਲੜਨ ਲੱਗ ਜਾਂਦੇ। ਹੁਣ ਉਹ ਕੀ ਕਰੇ ਫਿਰ, ਉਹ ਆਪਣੇ ਦੁਨਿਆਵੀ ਢੰਗ ਨਾਲ ਕਹਿੰਦੇ ਨੇ, ਇਹ ਜਦੋਂ ਆਉਂਦੇ ਲੜਨ ਲੱਗ ਜਾਂਦੇ ਹੋ, ਉਹ ਫਿਰ ਉਦਾਸ ਹੋ ਕੇ ਚਲੇ ਜਾਂਦੇ ਨੇ। ਪਿਆਰ ਨਾਲ ਨਹੀਂ ਕਿਹਾ ਜਾਂਦਾ ਥੋ ਤੋਂ, ਨਿਆਣੇ ਨੂੰ ਪਿਆਰ ਨਾਲ ਸਮਝਾਈਦਾ, ਆਪਣਾ ਪੁੱਤ ਆ, ਇੱਕੋ ਇੱਕ ਪੁੱਤ ਆ, ਮੇਰਾ ਵੀ ਇਹੀ ਪੁੱਤ ਹੈ, ਫਿਰ ਤੁਸੀਂ ਪਿਆਰ ਨਾਲ ਕਿਹਾ ਕਰੋ। ਤਾਂ ਜਦੋਂ ਆਉਂਦੇ ਪੈਸਾ ਖਰਾਬ ਕਰਤਾ, ਤੂੰ ਆਹ ਕਰਤਾ, ਫਿਰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਹੁਣ ਦੇਖੋ ਉਮਰ ਵਡੇਰੀ ਹੈ, ਵਿਆਹੇ ਵਰੇ ਨੇ, ਇਸ ਤਰ੍ਹਾਂ ਦੇ ਉਪਦੇਸ਼ ਹੁੰਦੇ ਸੀ ਪਹਿਲਾਂ, ਹੁਣ ਵੀ ਇਹੀ ਉਪਦੇਸ਼ ਹੈ।
ਰੋਸ ਨਿਵਾਰੇ ਹਿਰਦੇ ਜੋ,
ਜਿਹੜਾ ਮਨ ਦੇ ਅੰਦਰ ਗੁੱਸਾ ਆਇਆ ਹੋਇਆ, ਇਹਨੂੰ ਪਹਿਲਾਂ ਸ਼ਾਂਤ ਕਰੋ ਆਪਣੇ ਨੂੰ।
ਅਨ ਉੱਚਰ ਮਧੁਰ ਬਰ ਬੈਨਾ,
ਨਾਲੇ ਨਿਆਣੇ ਨਾਲ ਪੇਸ਼ ਐ ਨਹੀਂ ਆਈ ਦਾ, ਹੁਣ ਬਰਾਬਰ ਦੇ ਆ, ਫਿਰ ਮਿੱਠੇ ਵਾਕ ਬੋਲੀ ਦੇ ਹੁੰਦੇ ਆ, ਮਿਠਾਸ ਭਰੇ ਬਚਨ ਕਹੀਦੇ ਹੁੰਦੇ ਨੇ।
ਇੱਕ ਵਾਰ ਲੈ ਚੱਲੀਏ ਐਨਾ
ਮਿੱਠਾ ਮਿੱਠਾ ਬੋਲ ਕੇ, ਇੱਕ ਵਾਰ ਘਰ ਦਾ ਲੈ ਕੇ ਚੱਲੋ, ਇੱਥੇ ਖੂਹ ਤੇ ਹੀ ਆ ਕੇ ਲੜਨ ਲੱਗ ਪੈਣਾ ਤੁਸੀਂ।
ਅਸ ਸੁਣ ਕਾਲੂ ਤੂੰ ਸੁਣ ਰਹੇ ਹੋ,
ਕਿਉਂ ਸਮਝਾਇਆ ਫਿਰ ਸਮਝ ਵੀ ਜਾਂਦੇ ਸੀ, ਪਹਿਲਾਂ ਬੇਬੇ ਨਾਨਕੀ ਸਮਝਾਉਂਦੀ ਹੁੰਦੀ ਸੀ, ਹੁਣ ਬਾਬਾ ਲਾਲ ਚੰਦ ਜੀ ਸਮਝਾਉਂਦੇ
ਆ। ਵਿਚਾਰ ਨਹਿ ਬਚ ਕਛ ਕਹੇ।
ਅੱਛਾ ਚਲੋ ਠੀਕ ਹੈ, ਤੁਹਾਡੀ ਗੱਲ ਮੇਰੇ ਮਨ ਚ ਵੀ ਲੱਗੀ ਹੈ, ਆਪਾਂ ਲੜਨਾ ਨਹੀਂ ਹੈਗਾ, ਇਹ ਮੇਰੇ ਮਨ ਨੂੰ ਗੱਲ ਭਾ ਗਈ, ਚੰਗੀ ਲੱਗੀ ਹੈ।
ਲਾਲੂ ਟਿਕ ਹਵੇ ਬਚਨ ਉਵਾਚਾ,
ਉਸ ਵਕਤ ਨੇੜੇ ਹੋ ਕਰਕੇ ਲਾਲ ਚੰਦ ਜੀ ਨੇ ਬਚਨ ਕਿਹਾ।
ਸੁਣ ਨਾਨਕ ਮੈਂ ਤੁਮਰੋ ਚਾਚਾ,
ਸੁਣੋ ਪੁੱਤਰ ਨਾਨਕ ਜੀ ਮੈਂ ਤੁਹਾਡਾ ਚਾਚਾ ਲੱਗਦਾ ਹਾਂ।
ਅੰਤਰ ਤਨਕ ਤੋਰ ਮਮ ਵੈਸਾ,
ਇਸ ਕਰਕੇ ਫਰਕ ਤੇਰੇ ਪਿਤਾ ਜੀ ਤੇ ਮੇਰੀ ਉਮਰ ਦਾ ਥੋੜਾ ਜਿਹਾ ਹੀ ਫਰਕ ਹੈ।
ਮੈਂ ਹਾਂ ਤੁਮਰੇ ਦਾਤਾ ਤਿਹ ਜੈਸਾ,
ਮੈਂ ਵੀ ਤਾਂ ਤੁਹਾਡੇ ਪਿਤਾ ਜੀ ਵਰਗਾ ਹੀ ਆ ਨਾ, ਇਹ ਜਾਣ ਲਓ।
ਦੋਹਰਾ ਜਬ ਵਿਦੇਸ਼ ਉੱਠ ਕਰ ਚੱਲੇ, ਰੁਦਨ ਕਰਤ ਤਬ ਮਾਤ,
ਹੁਣ ਜਦੋਂ ਤੁਸੀਂ ਵਿਦੇਸ਼ ਨੂੰ ਉੱਠ ਕੇ ਗਏ ਸੀ, ਤੁਹਾਨੂੰ ਯਾਦ ਹੈ ਤੁਹਾਡੀ ਮਾਤਾ ਜੀ ਵਿਚਾਰੀ ਕਿੰਨਾ ਹੀ ਉਸ ਵਕਤ ਰੋਏ ਸਨ।
ਸੁਤਕੋ ਬਿਰਹਿ ਵਿਚਾਰਕ ਬਿਲਪਤ ਬਾਸੁਰ ਰਾਤ,
ਸਿਰ ਪੁੱਤਰ ਦਾ ਵਿਛੋੜਾ ਵਿਚਾਰ ਕੇ ਮਾਂ ਵਿਚਾਰੀ ਰਾਤ ਦਿਨ ਰੋਂਦੀ ਰਹਿੰਦੀ ਹੈ।
ਚੋ ਪਈ ਕਾਲੂ ਤੁਮਹੈ ਕੁਵਾਕ ਉਚਾਰੇ,
ਇਹ ਜਿਹੜੇ ਭਰਾਤਾ ਜੀ ਵੱਡੇ ਕਲਿਆਣ ਚੰਦ ਜੀ ਨੇ ਤੁਹਾਨੂੰ ਬਹੁਤ ਪੁੱਠੇ ਵਾਕ ਕਹਿੰਦੇ, ਉਹ ਕੋਲ ਮੂੰਹ ਕਰਕੇ ਸਮਝਾਉਂਦੇ ਕੰਨ ਦੇ, ਕਲਿਆਣ ਚੰਦ ਫੇਰ ਸੁਣ ਕੇ ਨਾ ਆ ਜੇ ਗੁੱਸੇ ਚ, ਜਿਵੇਂ ਆਪਣਾ ਜਾਣ ਕੇ ਸਮਝਾਈਦਾ ਹੈ।
ਚੇਤਨ ਕਰ ਚਿਤ ਦੇਹੋ ਵਿਸਾਰੇ,
ਜਿਹੜਾ ਤੈਨੂੰ ਇਹਨਾਂ ਨੇ ਕਵਾਕ ਕਹੇ ਨੇ ਪਿੱਠੇ ਪਿੱਛੇ, ਬਹੁਤੇ ਪੁੱਠੇ ਸਿੱਧੇ ਕਹਿ ਜਾਂਦੇ ਇਹਨਾਂ ਸੁਭਾਅ, ਉਹ ਨਾ ਯਾਦ ਕਰਿਓ, ਸਾਰੇ ਭੁਲਾ ਦਿਓ ਆਪਣੇ ਮਨ ਚੋਂ।
ਦਿਸ ਦੇਖ ਦਿਆ ਕਰ,
ਚਲੋ ਉਧਰ ਛੱਡੋ ਤੁਸੀਂ ਇਹਨਾਂ ਸੁਭਾਅ ਗੁੱਸੇ ਵਾਲਾ, ਆਪਣੀ ਮਾਤਾ ਵੱਲ ਤਾਂ ਦੇਖੋ ਵਿਚਾਰੀ ਕਿਵੇਂ ਰੋ ਰਹੀ ਹੈ।
ਗਮਨੋ ਨਹਿੰਦ ਦੇਸ ਰਹੋ ਨਿਜ ਘਰ,
ਤੁਸੀਂ ਐ ਦੇਸ਼ਾਂ ਵਿਦੇਸ਼ਾਂ ਨਾਲ ਜਾਓ, ਆਪਣੇ ਘਰ ਹੀ ਰਿਹਾ ਕਰੋ।
ਮਨ ਸਨੇ ਮੈਂ ਮਗਨ ਰਹੇ ਨਿਤ,
ਇਸ ਕਰਕੇ ਤੁਸੀਂ ਇਹੋ ਜਿਹਾ ਕਰੋ ਕਿ ਮਨ ਦੇ ਵਿੱਚ ਜਿਹੜਾ ਮੋਹ ਹੈ, ਮਾਤਾ ਉਸ ਮੋਹ ਵਿੱਚ ਮਗਨ ਰਹਿੰਦੀ ਹੈ ਰੋਜ।
ਗਏ ਵਿਦੇਸ਼ ਹੋ ਤੋ ਮੁਝ ਇੱਕ ਸੋਤਾ,
ਕਿਉਂ ਮਾਂ ਨੂੰ ਇਹ ਹੁੰਦਾ ਵੀ ਇੱਕੋ ਇੱਕ ਪੁੱਤਰ ਹੈ, ਉਹੀ ਵਿਦੇਸ਼ ਚਲਿਆ ਗਿਆ ਮੇਰਾ।
ਜਾਂਤੇ ਕਰਤ ਵਿਲਾਪ ਕਲਾਪਾ,
ਇਸ ਕਰਕੇ ਮਾਤਾ ਜਿਹੜੀ ਹੈ ਨਾ ਤੁਹਾਡੀ, ਉਹ ਬਹੁਤਾ ਜ਼ਿਆਦਾ ਵਿਰਲਾਪ ਕਰਦੀ ਹੈ।
ਸੁਤਬਿਰਾ ਤੇ ਧਨ ਪਰਤਾਪਾ,
ਜੋ ਪੁੱਤਰ ਦਾ ਵਿਛੋੜਾ ਹੁੰਦਾ ਹੈ ਨਾ, ਇਹਦੇ ਨਾਲ ਸਰੀਰ ਦੇ ਉੱਤੇ ਤਾਪ ਹੁੰਦਾ, ਪਾਪ ਪੀੜਤ ਹੋ ਜਾਂਦਾ ਸਰੀਰ ਬੰਦੇ ਦਾ।
ਸੁਣਤ ਸਰੋਤ ਸਦਨ ਹੈ ਤੇ ਧਾਈ,
ਸੋ ਜਦੋਂ ਪਤਾ, ਜਦੋਂ ਕੰਨਾਂ ਚ ਇਹਨਾਂ ਨੇ ਸੁਣਿਆ ਕਿ ਤੁਸੀਂ ਆਏ ਹੋ, ਸਾਰਿਆਂ ਨਾਲੋਂ ਦੇਖ ਲਓ ਨਾ, ਇੰਨੀ ਉਮਰ ਹੈ ਮਾਤਾ ਦੀ, ਬਿਰਧ ਹੈ ਵਿਚਾਰੀ, ਦੌੜ ਕੇ ਆਈ ਹੈ ਕਾਹਲੀ ਕਾਹਲੀ, ਆਏ ਮੈਂ ਆਪਣੇ ਪੁੱਤ ਨੂੰ ਮਿਲਣਾ, ਇੰਨੀ ਖਿੱਚ ਪੈਂਦੀ ਤੁਹਾਡੀ ਇਹਨਾਂ ਨੂੰ।
ਬਦਨ ਬਲੋਕਨ ਹਿਤ ਦ੍ਰਿਤ ਆਈ,
ਤਾਂ ਦੇਖ ਤੇਰਾ ਮੂੰਹ ਦੇਖਣ ਵਾਸਤੇ ਧਾਈ ਆਈ ਵਿਚਾਰੀ ਭੱਜ ਕੇ ਕਾਹਲੀ ਦੇ ਨਾਲ।
ਵਡੋ ਭਰਾਤ ਹੋ ਪਿਤ ਸਮਝਾਨੋ,
ਸੋ ਇਸ ਕਰਕੇ ਪਿਤਾ ਦੇ ਸਮ ਤੋਂ ਬਰਾਬਰ ਜਿਹੜਾ ਹੈ ਜਾਣਨਾ ਕਰੋ, ਭਾਵ ਵੱਡੇ ਭਰਾ ਕਾਲੂ ਨੂੰ ਮੈਂ ਪਿਤਾ ਸੋ ਬਣ ਕੇ ਜਾਣਦਾ, ਕਿਉਂਕਿ ਇਹ ਵੱਡਾ ਭਰਾ ਪਿਤਾ ਵਰਗਾ ਹੀ ਹੁੰਦਾ ਹੈ।
ਸਨਮੁਖ ਨੇ ਕੋਬ ਬਚਨ ਵਿਖਾਨੋ,
ਸੋ ਸਨਮੁਖ ਕਦੇ ਵੀ ਇਹਨਾਂ ਦੇ ਮੈਂ ਬਚਨ ਨਹੀਂ ਕਹਿੰਦਾ।
ਦੋਹਰਾ ਨਿਜਨ ਕੇਤ ਚਲੇ ਅਬੈ, ਰਹੋ ਨਾ ਜਾਓ ਵਿਦੇਸ਼,
ਆਪਣੇ ਘਰ ਚੱਲੋ ਹੁਣ ਬਸ, ਦੇਸ਼ਾਂ ਵਿਦੇਸ਼ਾਂ ਦੀ ਬਸੇਰੀ ਸੈਰ ਹੋ ਗਈ, ਹੁਣ ਨੀ ਕਿਤੇ ਜਾਣਾ।
ਮਾਤ ਪਿਤਾ ਸੁਖ ਦੀਜੀਏ, ਦੂਰ ਕਰੋ ਇਹ ਵੇਸ,
ਆਹ ਜਿਹੜਾ ਲਿਬਾਸ ਜਿਹਾ ਪਾਇਆ ਹੋਇਆ ਤੁਸੀਂ ਸਾਧੂ ਸੰਤਾਂ ਵਾਲਾ, ਇਹ ਲਾ ਦਿਓ ਔਰ ਆਪਣੇ ਮਾਤਾ ਪਿਤਾ ਨੂੰ ਘਰੇ ਰਹਿ ਕੇ ਸੇਵਾ ਕਰੋ, ਸੁਖ ਦਿਓ ਇਹਨਾਂ ਨੂੰ।
ਜੋ ਭਈ ਗਿਆਨ ਸਾਨ ਸ੍ਰੀ ਨਾਨਕ ਬਾਣੀ,
ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਗਿਆਨ ਦੇ ਵਿੱਚ ਮਿਲੀ ਹੋਈ ਬਾਣੀ ਉਚਾਰਨ ਕੀਤੀ, ਉਹਨਾਂ ਨੂੰ ਉਪਦੇਸ਼ ਦਿੱਤਾ।
ਆਨੰਦ ਭਨੈ ਅਨਕ ਗੁਣ ਖਾਨੀ,
ਆਨੰਦ ਤੋਂ ਭਾਵ ਮੁੱਖੋਂ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ।
ਇੱਕ ਨਕੇਤ ਰੋਕਿਓ ਕਰ ਦਾਵਾ,
ਇੱਕ ਘਰ ਮੱਲਿਆ ਹੋਇਆ ਹੈ ਆਪਣਾ ਦਾਵਾ ਕਰਕੇ, ਮੈਂ
ਜੇਤੇ ਕਵੇ ਨਾ ਹੋਤ ਚਲਾਵਾ।
ਸੋ ਜਿੱਥੋਂ ਵੀ ਕਦੇ ਚਲਾਵਾ ਨਹੀਂ ਹੁੰਦਾ, ਇਹ ਦੁਨਿਆਵੀ ਘਰਾਂ ਤੋਂ ਚਲਾਵਾ ਹੋ ਜਾਂਦਾ ਨਾ, ਮੈਂ ਤਾਂ ਇੱਕ ਆਪਣਾ ਘਰ ਬਣਾਇਆ ਹੋਇਆ।
ਪੂਰਨ ਕੇਤ ਔਰ ਸਭ ਜਾਣੇ,
ਬਾਕੀ ਜਿਹੜੇ ਘਰ ਨੇ ਨਾ ਉਹ ਤਾਂ ਸਾਰੇ ਝੂਠੇ ਹਨ।
ਇਹ ਨਿਕੇਤ ਸੋ ਜਬ ਮਨ ਮਾਨੇ,
ਉਸ ਘਰ ਵਿੱਚ ਜਦੋਂ ਬੰਦੇ ਦਾ ਮਨ ਮੰਨ ਜਾਂਦਾ ਸੱਚਖੰਡ ਦੇ ਵਿੱਚ,
ਮਿਲ ਜਾਏ ਇਹ ਕੂਰ ਪਸਾਰਾ,
ਇਹ ਝੂਠੇ ਘਰ ਤਾਂ ਨਾਸ ਹੋ ਜਾਣੇ ਨੇ। ਉਹ ਨੀ ਨਾ ਨਾਸ ਹੁੰਦਾ ਜਿਹੜੇ ਘਰ ਮੈਂ ਮੱਲੇ ਹੋਏ ਨੇ।
ਅਸਹਿਬਾਦ ਨਾਲ ਜੰਗ ਜੰਜਾਰਾ,
ਇਹ ਜਿਹੜੇ ਸੰਸਾਰ ਦੇ ਲੋਕ ਨੇ ਬੇਅਰਥ ਐਵੇਂ ਹੀ ਸੰਸਾਰ ਜੱਗ ਦੇ ਵਿੱਚ ਜੰਜਾਲਾਂ ਵਿੱਚ ਫਸ ਜਾਂਦੇ ਆ, ਇਹ ਸਾਰੇ ਜਾਣੇ ਫਸੇ ਹੋਏ ਹਨ।
ਵੈਸ ਵਿਹਾਵੇ ਵਿਸਰੇ ਸਾਰੀ,
ਸਾਈ ਤੋਂ ਵਿਸਰਿਆ, ਪਰਮਾਤਮਾ ਤੋਂ ਵਿਸਰਿਆ। ਦੇਖੋ ਇਹ ਕੋਈ ਨਾਮ ਨੀ ਜਪਦੇ, ਕੋਈ ਚੱਜ ਦਾ ਕੰਮ ਨੀ ਕਰਦੇ ਹਨ, ਇਹ ਸਾਈ ਤੋਂ ਵਿਸਰਿਆ ਸਾਰੀ ਉਮਰ ਐਵੇਂ ਹੀ ਗਵਾ ਰਹੇ ਨੇ।
ਗਮਨੇ ਅੰਤ ਸਮੇ ਕਰ ਝਾਰੀ,
ਇਹ ਦੋਨੋਂ ਹੱਥ ਝਾੜ ਕਰਕੇ ਇਹਨਾਂ ਨੇ ਐਵੇਂ ਚਲੇ ਜਾਣਾ, ਬਸ ਪੈਸਾ ਪੈਸਾ ਕਰਦੇ ਨੇ, ਹਰ ਟਾਈਮ ਪੈਸਾ ਇਕੱਠਾ ਕਰ ਲੋ, ਇਹ ਸਾਡੇ ਪਿਤਾ ਜੀ ਦੀ ਆਦਤ ਹੈ।
ਪੂਰਬ ਸੋ ਰਹੇ ਅੱਗੇ ਜਾਈ,
ਅੱਗੇ ਪਰਲੋਕ ਵਿੱਚ ਜਦ ਬੰਦੇ ਕੋਲ ਹੋਏ ਨਾ ਕੁਛ, ਉੱਥੇ ਝੂਰਨਾ ਹੀ ਪੈਣਾ, ਭਾਵੇਂ ਕਲਿਆਣ ਹੋਈ ਹੋਈ ਹੈ ਸਾਰਾ ਕੁਛ, ਪਰ ਦੁਨੀਆਂ ਨੂੰ ਸਮਝਾਉਣ ਲਈ ਇਹ ਸਾਖੀ ਹੈ।
ਫਸੇ ਕੂਰ ਮੈਂ ਵੈਸ ਵਿਹਾਈ,
ਮਹਾਰਾਜ ਕਹਿੰਦੇ ਦੁਨੀਆਂ ਦੇ ਸਾਰੇ ਜੀਵ ਆਪਣੇ ਆਪਣੇ ਘਰਾਂ ਤੇ ਮੱਲਾਂ ਮਾਰ ਕੇ ਫਿਰਦੇ, ਕਹਿਣ ਤੋਂ ਭਾਵ ਇਹ ਹੈ ਤੇ ਝੂਠ ਵਿੱਚ ਫਸੇ ਹੋਏ ਉਮਰ ਬਤੀਤ ਕਰਦੇ, ਅੱਗੇ ਜਾ ਕੇ ਝੂਰਨਗੇ ਦੁਨੀਆਂ ਦੇ ਲੋਕ, ਜਦੋਂ ਅੰਤ ਨੂੰ ਜਾਣਗੇ ਖਾਲੀ ਹੱਥ, ਪੱਲੇ ਕੁਛ ਨਹੀਂ ਹੋਣਾ। ਐ ਬੰਦੇ ਕੋਲੇ ਕੀ ਚੀਜ਼ ਹੈ, ਕੁਛ ਵੀ ਨਹੀਂ ਹੁੰਦਾ ਹੈ। ਜਦੋਂ ਬੰਦਾ ਆਪਣੇ ਘਰੋਂ ਬਾਹਰ ਹੁੰਦਾ ਹੈ, ਇੱਕ ਕੱਪੜੇ ਦੋ ਪਾਏ ਹੁੰਦੇ ਨੇ, ਤੇ ਜੇ ਘਰ ਨਾ ਕੋਲ ਹੋਵੇ ਤਾਂ ਕੀ ਹਾਲ ਹੋਵੇ, ਜੇ ਕੱਪੜੇ ਹੀ ਨਾ ਹੋਣ ਤਾਂ ਕੀ ਹਾਲ ਹੋਵੇ, ਤੇ ਜੇ ਸਰੀਰ ਹੀ ਨਾ ਕੋਲ ਰਿਹਾ ਤਾਂ ਫਿਰ ਕੀ ਹਾਲ ਹੋਊ, ਆਤਮਾ ਕੱਲੀ ਤੁਰੀ ਫਿਰੂਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹਨਾਂ ਨੇ ਪਰਲੋਕ ਲਈ ਤਾਂ ਕੁਛ ਖੱਟਿਆ ਹੀ ਨਹੀਂ ਹੈ। ਜਦੋਂ ਪਰਲੋਕ 'ਚ ਜਾ ਕੇ ਖੜਦਾ, ਅੱਤ ਦਾ ਗਰੀਬ ਹੁੰਦਾ, ਉੱਥੇ ਇੱਕ ਪੈਸਾ ਤੱਕ ਤਾਂ ਨਾਲ ਨਹੀਂ ਜਾਂਦਾ, ਕੋਈ ਪਦਾਰਥ ਨਹੀਂ ਨਾਲ ਜਾਂਦਾ, ਸਰੀਰ ਨਹੀਂ ਨਾਲ ਜਾਂਦਾ, ਸਿਰਫ ਇੱਕ ਦੇਹੀ 17 ਤੱਤਾਂ ਵਾਲੀ ਸੂਖਮ ਸਰੀਰ ਹੁੰਦਾ, ਉਹ ਖੜਾ ਹੈ। ਹਾਂ ਵੀ ਹੁਣ ਕੀ ਤੇਰੇ ਪੱਲੇ ਹੈ ਕੁਛ, ਉੱਥੇ ਕੁਛ ਵੀ ਨਹੀਂ ਹੁੰਦਾ ਇਹਦੇ ਪੱਲੇ, ਨਾ ਨਾਮ ਪੱਲੇ, ਨਾ ਕੋਈ ਪੈਸਾ ਪੱਲੇ, ਨਾ ਕੋਈ ਗੁਣ ਪੱਲੇ, ਬਿਲਕੁਲ ਕੰਗਾਲਾਂ ਵਾਂਗੂ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਖੜਦਾ ਇਹ।
ਦੋਹਰਾ ਲਾਲੂ ਭਖ ਹੈ ਧਾਤ ਸੁਣ ਆਈ ਹੈ ਤੁਝ ਮਾਤ,
ਪਰ ਉਹ ਕਿੱਥੇ ਸਮਝਦੇ ਨੇ, ਚਾਚਾ ਲਾਲ ਚੰਦ ਜੀ ਕਹਿਣ ਲੱਗੇ ਪੁੱਤਰ ਸੁਣੋ ਤੁਹਾਡੀ ਮਾਤਾ ਜੀ ਆਈ ਹੈ।
ਬਹੁਤ ਦਿਵਸ ਕੀ ਦਰਸਕੋ ਅਭਿਲਾਖਾ ਅਧਿਕਾਤ,
ਬਹੁਤ ਦਿਨਾਂ ਦੀ ਇਹਨਾਂ ਦੇ ਮਨ ਦੇ ਅੰਦਰ ਅਭਿਲਾਖਾ ਹੈ ਕਿ ਤੁਹਾਨੂੰ ਮਿਲਣਾ ਚਾਹੁੰਦੇ ਨੇ ਬੈਠ ਕੇ ਕੋਲ।
ਚੋ ਪਈ ਹਾਂ ਚਾਚਾ ਕਾਲੂ ਪਿਤ ਤੁਮਰਾ,
ਮੈਂ ਤੁਹਾਡਾ ਚਾਚਾ ਹਾਂ, ਇਹ ਤੁਹਾਡੇ ਪਿਤਾ ਜੀ ਕਲਿਆਣ ਚੰਦ ਜੀ ਹਨ।
ਪ੍ਰੇਮ ਕਰਤਾ ਪਰਿਵਾਰ ਹੈ ਸਗਰਾ,
ਸਾਰਾ ਪਰਿਵਾਰ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ।
ਚਲੋ ਕਟੰਬ ਵੇਖਿਆ ਹੈ ਨਿਜ ਰਹੀ ਹੈ,
ਚਲੋ ਆਪਣੇ ਪਰਿਵਾਰ ਦੇ ਵਿੱਚ ਚੱਲ ਕੇ ਰਹੋ ਹੁਣ ਤੁਸੀਂ।
ਆਨ ਜਾਨ ਕੋ ਨਾਮ ਨਾ ਕਹੀਐ,
ਐਵੇਂ ਨਾ ਕਿਹਾ ਕਰੋ ਮੈਂ ਉੱਥੇ ਜਾਣਾ, ਮੈਂ ਉੱਥੇ ਜਾਣਾ, ਹੋਰ ਥਾਂ ਤੇ ਨਹੀਂ ਜਾਣਾ, ਬਸ ਇੱਥੇ ਰਹਿਣਾ ਹੁਣ ਤੁਸੀਂ।
ਬੰਦ ਮੈਂ ਪਤ ਹਵੈ ਅਧਿਕਾਈ,
ਕਿਉਂਕਿ ਰਿਸ਼ਤੇਦਾਰਾਂ ਦੇ ਵਿੱਚ ਰਹੋ, ਇਹਨਾਂ 'ਚ ਇੱਜ਼ਤ ਹੁੰਦੀ ਹੈ, ਮਾਣ ਸਤਿਕਾਰ। ਇਹ ਦੁਨਿਆਵੀ ਸਾਰਾ ਉਪਦੇਸ਼ ਕਰਦੇ ਨੇ, ਮਹਾਰਾਜ ਉੱਪਰਲਾ ਉਪਦੇਸ਼ ਕਰਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਲੇ ਸਮਝ ਨਹੀਂ ਸਕੇ ਹਨ।
ਲੱਖ ਹੈ ਲਾਇਕ ਕਉ ਸਭ ਭਾਈ,
ਇਸ ਤਰ੍ਹਾਂ ਸਾਰੇ ਜਾਣੇ ਜਿਹੜੇ ਭਰਾ ਭੈਣ ਦੇਖੋ ਰਿਸ਼ਤੇਦਾਰ ਨੇ, ਲੱਖ ਹੈ ਲਾਇਕ ਕਉ ਸਭ ਭਾਈ, ਸਾਰੇ ਜਾਣਦੇ ਲਾਇਕ ਹੈ, ਇਹ ਕਮਾਉਂਦਾ, ਇਹ ਐਂ ਕਰਦਾ, ਉਹਨੂੰ ਲਾਇਕ ਸਮਝਦੇ ਜਿਹੜਾ ਬਹੁਤ ਮਾਇਆ ਕਮਾਉਂਦਾ ਹੋਵੇ।
ਵੇਖ ਫਕੀਰੀ ਜੋ ਤੁਮ ਕੀ,
ਆਹ ਜਿਹੜਾ ਫਕੀਰਾਂ ਵਾਲਾ ਜਿਹੜਾ ਲਿਬਾਸ ਤੁਸੀਂ ਪਹਿਨੀ ਫਿਰਦੇ ਹੋ ਨਾ,
ਸਭ ਹੈ ਸਰੀਕਨ ਇਓ ਮਨ ਚੀਨੋ,
ਇਹ ਸਾਰੇ ਜਾਣਿਆਂ ਨੇ ਜਾਣਿਆ ਮਨ ਦੇ ਅੰਦਰ ਇਹ ਗੱਲ ਨੂੰ,
ਭਇਓ ਨਲਾਇਕ ਆਜਨ ਕਾਜਾ,
ਕਹਿੰਦੇ ਇਹ ਨਲਾਇਕ ਹੋ ਗਿਆ, ਕਹਿੰਦੇ ਇਹ ਕੋਈ ਕੰਮ ਕਾਰ ਜਾਣਦਾ ਨੀ, ਕਰਨਾ ਨੀ ਚਾਹੁੰਦਾ, ਤਾਈਓ ਨੇ ਇਹ ਚੋਲਾ ਜਿਹਾ ਪਾਇਆ, ਇਹ ਵਿਹਲੜ ਹੋ ਗਿਆ ਹੁਣ।
ਮੈਂ ਵੇਖ ਫਕੀਰੀ ਸਾਜਾ,
ਬਈ ਇਹਨੇ ਤਾਈਓ ਫਕੀਰਾਂ ਵਾਲਾ ਬੇਸ ਬਣਾ ਲਿਆ, ਇਹ ਕੰਮ ਨੀ ਕਰਨਾ ਚਾਹੁੰਦਾ, ਤਾਈਓ ਇਹਨੇ ਇਹ ਕੱਪੜੇ ਪਾਏ, ਕਿ ਪੁਰਾਣੇ ਲੋਕ ਵੀ ਹੁਣ ਦੇ ਵੀ ਲੋਕ ਵੀ ਇਹੋ ਜਿਹੀ ਸਮਝਦੇ ਨੇ ਵੀ ਇਹ ਵਿਹਲੇ ਰਹਿਣ ਵਾਸਤੇ ਇਹੋ ਜਿਹੇ ਕੱਪੜੇ ਪਾ ਲੈਂਦੇ ਆ।
ਚਲੋ ਬਸ ਉਹ ਨੇ ਜਮਾਂਦ ਮਮਾਹੀ,
ਚਲੋ ਆਪਣੇ ਰਿਸ਼ਤੇਦਾਰਾਂ ਚਲੋ ਉੱਥੇ ਮਿਲੋ, ਤੁਹਾਡੇ ਹੋਰ ਕਿੰਨੇ ਰਿਸ਼ਤੇਦਾਰ ਆ ਪਿੰਡ ਚ, ਉੱਥੇ ਰਿਸ਼ਤੇਦਾਰ ਆ, ਫਜ਼ੂਲ ਦੀਆਂ ਗੱਲਾਂ ਵਿੱਚ ਘੁਮਾਉਂਦੇ ਹਨ।
ਮਨ ਬਚਨ ਫੇਰ ਉਹ ਨਾਹੀ,
ਮੇਰਾ ਬਚਨ ਮੰਨੋ, ਇਹਨਾਂ ਬਚਨਾਂ ਨੂੰ ਫੇਰ ਹੋਣਾ। ਹੁਣ ਤੁਸੀਂ
ਸ੍ਰੀ ਨਾਨਕ ਆਨੰਦ ਭਨੈ ਹੈ ਬਹੁ ਮਮ ਪਰਿਵਾਰ,
ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੇਰਾ ਤਾਂ ਟੱਬਰ ਹੀ ਬਹੁਤ ਵੱਡਾ, ਤੁਸੀਂ ਕੀ ਸਮਝਦੇ ਹੋ ਮੇਰਾ ਪਰਿਵਾਰ ਬਹੁਤ ਜ਼ਿਆਦਾ ਵੱਡਾ ਹੈ।
ਬਸੋ ਰਹਿਣ ਦਿਨ ਤਨ ਹੈ ਮਹਿ ਪਤ ਜਹ ਪਰਮ ਅਪਾਰ,
ਮੈਂ ਉਹਨਾਂ ਦੇ ਵਿੱਚ ਹੀ ਵੱਜਦਾ ਰਾਤ ਦਿਨ, ਜਿੱਥੇ ਬਹੁਤ ਇੱਜ਼ਤ ਬਣਦੀ ਇਨਸਾਨ ਦੀ, ਮੇਰਾ ਪਰਿਵਾਰ ਵੱਖਰਾ ਜਿਹਾ ਹੈ। ਇੱਕ
ਚੌਪਈ ਪ੍ਰੇਮ ਪਿਤਾ ਬਰ ਸੁਮਤ ਸੁਮਾਤਾ,
ਪ੍ਰੇਮ ਜਿਹੜਾ ਨਾ ਪ੍ਰੇਮ ਪਰਮਾਤਮਾ ਚ, ਇਹੀ ਮੇਰਾ ਸ੍ਰੇਸ਼ਟ ਪਿਤਾ ਹੈ ਪ੍ਰੇਮ। ਸੁਮਤ ਸੁਮਾਤਾ ਜਿਹੜੀ ਸ੍ਰੇਸ਼ਟ ਮਤੀ ਹੁੰਦੀ ਹੈ, ਮਤ ਮਾਤਾ ਪਿਤਾ ਸੰਤੋਖ ਵੀ ਮਹਾਰਾਜ ਨੇ ਕਿਹਾ ਬਿਲਾਵਲ ਰਾਗ ਦੇ ਵਿੱਚ।
ਤਾਏ ਦੁਲਾਰ ਹੈ ਕਰ ਹਿਤ ਸ਼ਾਂਤਾ,
ਇਸ ਤਰ੍ਹਾਂ ਜਿਹੜੀ ਧਾਏ ਹੁੰਦੀ ਦਾਈ ਇਹ ਦੁਲਾਰ ਦੀ ਹੈ, ਕਰ ਹਿਤ ਸ਼ਾਂਤਾ, ਸ਼ਾਂਤੀ ਜਿਹੜੀ ਹੈ ਇਹ ਸੋ ਖੜਾਵਾ ਬਣੀ ਹੈ।
ਭਇਓ ਸੰਤੋਖ ਭਲੋ ਸੋ ਦਾਇਆ,
ਇਹ ਜਿਹੜਾ ਦਾਇਆ ਹੁੰਦਾ ਇਨਸਾਨ ਨੂੰ ਦਿਨੇ ਖਿਡਾਉਣ ਵਾਲਾ, ਇਹ ਸੰਤੋਖ ਬਣਿਆ ਹੋਇਆ, ਇਹੀ ਮੇਰਾ ਪਰਿਵਾਰ ਹੈ।
ਨਿਸਵਾ ਸਰਲੇ ਅੰਕ ਖਲਾਇਆ,
ਇਹ ਰਾਤ ਦਿਨ ਗੋਦੀ ਵਿੱਚ ਲੈ ਕੇ ਮੈਨੂੰ ਖਿਡਾਉਂਦਾ ਹੈ।
ਖਿਮਾ ਭਗਨ ਵਹਿ ਰਾਗ ਸੁਭਾਈ,
ਸੋ ਜਿਹੜੀ ਖਿਮਾ ਧਾਰਨ ਕਰਨੀ ਹੈ, ਮਾਫ਼ ਕਰਨਾ, ਇਹ ਭੈਣ ਹੈ, ਅਤੇ ਵੈਰਾਗ ਧਾਰਨਾ ਇਹ ਭਰਾ ਹੈ।
ਸਤ ਚਾਚਾ ਹਿਰਦਾ ਹੈ ਤਲਾਈ,
ਸਤ ਸਰੂਪ ਜਿਹੜਾ ਹੈ ਨਾ ਸੱਚ ਬੋਲਣਾ, ਇਹੀ ਮੇਰਾ ਚਾਚਾ ਹੈ, ਇਹ ਮੈਂ ਹਿਰਦੇ ਵਿੱਚ ਵਸਾ ਕੇ ਰੱਖਿਆ ਹੋਇਆ ਹੈ।
ਗਿਆਨ ਸਪੂਤ ਉਬਜ ਸੁਖ ਪਾਇਆ,
ਗਿਆਨ ਰੂਪੀ ਪੁੱਤਰ ਜਿਹੜਾ ਇਹ ਨੇ, ਮੇਰੇ ਘਰੇ ਗਿਆਨ ਰੂਪੀ ਪੁੱਤਰ ਵੀ ਹੈ, ਉਹ ਉਪਜੇ ਹੈ ਮਨ ਦੇ ਅੰਦਰ, ਤਾਂ ਸੁਖ ਪਾਇਆ ਹੈ।
ਸਭ ਬਾਦ ਮੈਂ ਨਾਮ ਵਧਾਇਆ,
ਸਾਰੇ ਰਿਸ਼ਤੇਦਾਰਾਂ ਦੇ ਵਿੱਚ ਮੈਂ ਆਪਣਾ ਨਾਮ ਵਧਾਇਆ ਹੈ।
ਏਕੋ ਸੁਤ ਵਿਗਿਆਨ ਪ੍ਰਕਾਸ਼ਾ,
ਉਹਦਾ ਗਾਹਾਂ ਪੁੱਤਰ ਜਿਹੜਾ ਵਿਗਿਆਨ ਹੁੰਦਾ, ਬ੍ਰਹਮ ਗਿਆਨ ਪ੍ਰਕਾਸ਼ਿਆ ਹੈ।
ਜਿਨ ਦਾਰਿਦ ਅਗਿਆਨ ਵਿਨਾਸਾ,
ਸੋ ਜਿਨ੍ਹਾਂ ਨੇ ਦਲਿੱਦਰ ਤੇ ਅਗਿਆਨ ਨੂੰ ਵਿਸ਼ੇਸ਼ ਕਰਕੇ ਨਾਸ ਕੀਤਾ ਹੈ,
ਇਹ ਪਰਿਵਾਰ ਸਰਸ ਸੁਖ ਰਾਸੋ,
ਇਹ ਮੇਰਾ ਵੱਡਾ ਸਾਰਾ ਪਰਿਵਾਰ ਹੈ ਸੁਖ ਦੇ ਦੇਣ ਵਾਲਾ।
ਜਿਸ ਮੈਂ ਹੋਨਿਤ ਕਰਤ ਬਿਲਾਸੋ,
ਜਿਹਦੇ ਵਿੱਚ ਮੈਂ ਰੋਜ਼ ਬਿਲਾਸ ਕਰਦਾ, ਇਹ ਗੌੜੀ ਰਾਗ ਵਿੱਚ ਹੈ, ਗੌੜੀ ਮਹੱਲਾ ਪਹਿਲਾ ਮਹਾਰਾਜ ਨੇ ਜੋ ਉਚਾਰਨ ਕੀਤਾ ਹੈ ਕਿ ਮਾਤਾ ਮਤ ਪਿਤਾ ਸੰਤੋਖ ਸੁਤ ਭਾਈ ਕਰ ਇਹੋ ਵਿਸ਼ੇਖ, ਕਹਿਣਾ ਹੈ ਕਿ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ, ਰਹਾਓ ਸਰਮ ਸੁਤ ਸੁਰਤ ਦੋਏ ਸਸੁਰ ਪਏ, ਕਰਨੀ ਕਾਮਣ ਕਰਮਨ ਲਏ ਸਾਹਾ ਸੰਜੋਗ ਵਿਆਹ ਵਿਜੋਗ, ਸੱਚ ਸੰਤਤ ਕਹੋ ਨਾਨਕ ਜੋਗ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਦੱਸਿਆ ਕਿ ਸਾਡਾ ਪਰਿਵਾਰ ਹੈ ਇੱਕ ਅੰਦਰ, ਪਰ ਇੱਕ ਬਾਹਰਲਾ ਪਰਿਵਾਰ ਹੁੰਦਾ ਹੈ।
ਦੋਹਰਾ ਇਸ ਕੁਟੰਬ ਕੋ ਸੋੜ ਜੇ ਅਣਤ ਵਸਾ ਹੈ ਅਨਜਾਨ,
ਇਹ ਟੱਬਰ ਨੂੰ ਛੱਡ ਕੇ ਜਿਹੜੇ ਲੋਕ ਹੋਰ ਥਾਂ ਤੇ ਵਸਦੇ ਨੇ ਦੂਜੇ ਰਿਸ਼ਤੇਦਾਰਾਂ ਨਾਲ, ਸੰਸਾਰੀ ਬੰਦਿਆਂ ਨਾਲ,
ਪਰ ਤਸਦੀਪ ਆਗਾ ਇਹ ਹੈ ਜਿਸ ਤੇ ਹੋਏ ਨਹਾਨ,
ਇਹ ਪਰਿਵਾਰ ਹੈ ਅਸਲ ਵਿੱਚ ਜਿਹੜੇ ਸ਼ੁਭ ਗੁਣ ਹੁੰਦੇ ਨੇ, ਅੱਗੇ ਪਰਲੋਕ ਵਿੱਚ ਇੱਜ਼ਤ ਹੁੰਦੀ ਆ, ਅੱਗੇ ਈਹਾਂ ਜਿਸ ਤੇ ਹੋਏ ਨਹਾਨ, ਜਿਨ੍ਹਾਂ ਕਰਕੇ ਇੱਥੇ ਬੰਦੇ ਦਾ ਨੁਕਸਾਨ ਨਹੀਂ ਹੁੰਦਾ, ਇੱਜ਼ਤ ਨਾਸ ਨਹੀਂ ਹੁੰਦੀ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਸ਼ੁਭ ਗੁਣਾਂ ਨੂੰ ਆਪਣੇ ਰਿਸ਼ਤੇਦਾਰ ਬਣਾਓ।
ਚੌਪਈ ਇਹ ਵਿਦ ਕਮਲ ਬਦਨ ਤੈ ਬਦਕਰ,
ਇਸ ਤਰ੍ਹਾਂ ਕਮਲ ਬਦਨ ਤੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਬਚਨ,
ਤੂਸਨ ਹੋਏ ਰਹੇ ਪੁਨ ਜਗ ਗੁਰ,
ਜਗਤ ਦੇ ਗੁਰ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ।
ਲਾਲੂ ਤਬ ਕਾਲੂ ਸੋ ਕਹਿਓ,
ਬਾਬਾ ਲਾਲ ਚੰਦ ਜੀ ਨੇ ਕਲਿਆਣ ਚੰਦ ਨੂੰ ਕਿਹਾ,
ਹਮ ਅਵਾਸਤੇ ਨਾਨਕ ਰਹੇ,
ਹਾਂ ਬਾਈ ਇਹ ਸਿੱਖਿਆ ਮੇਰੀ ਇੱਥੇ ਕੰਮ ਨਹੀਂ ਕਰਦੀ, ਮੈਂ ਸਮਝਾ ਲਿਆ, ਇਹ ਤਾਂ ਮੈਨੂੰ ਬਹੁਤ ਉੱਚੀ ਬ੍ਰਹਮ ਗਿਆਨੀ ਵਾਲੀ ਸਿੱਖਿਆ ਦੇ ਰਹੇ ਨੇ, ਇਹ ਕੰਮ ਤੋਂ ਗਿਆ, ਇਹ ਆਪਣੇ ਕੰਮ ਦਾ ਨਹੀਂ, ਹੁਣ ਇਹ ਆਪਣੇ ਘਰ ਨਹੀਂ ਜਾਵੇਗਾ, ਇਹ ਤੇ ਤਾਹਾਂ ਲਈ ਗੱਲਾਂ ਕਰਦੇ। ਹੁਣ
ਕੇ ਵਿਦਲੇ ਚਲੋ ਟਿਗਰਾਏ,
ਇਹ ਹੁਣ ਇੱਕੋ ਹੀ ਤਰੀਕਾ ਰਾਏ ਬਲਾਰ ਦੇ ਕੋਲ ਲੈ ਚਲੋ, ਬਸ ਇਹੀ ਰਾਏ ਬਲਾਰ ਭਾਵੇਂ ਇਹਨੂੰ ਸਮਝਾਵੇ, ਆਪਣੇ ਸਮਝਾਉਣ ਤੋਂ ਬਾਹਰ ਹੋ ਗਏ ਹੁਣ ਇਹ,
ਜੋ ਦੇਵੇ ਇਹਕੋ ਸਮਝਾਏ,
ਬਸ ਉਹੀ ਸਮਝਾ ਸਕਦੇ ਹਨ ਇਹਨਾਂ ਨੂੰ।
ਸ੍ਰੀ ਗੁਰੂ ਸੋ ਬੋਲੇ ਪੁਨ ਬੈਨਾ,
ਫਿਰ ਗੁਰੂ ਨਾਨਕ ਦੇਵ ਜੀ ਨਾਲ ਬਚਨ ਬੋਲੇ,
ਰਾਏ ਨਿਕਟ ਚਲੀ ਹੈ ਸੁਖ ਦੈਨਾ,
ਇਹ ਸੁਖਾਂ ਦੇ ਦੇਣ ਵਾਲੇ ਤੁਸੀਂ ਰਾਏ ਬਲਾਰ ਜੀ ਦੇ ਕੋਲ ਚੱਲੋਗੇ ਹੁਣ ਸਾਡੇ ਨਾਲ।
ਸੁਨਕਰ ਰਾਏ ਨਾਮ ਕੋ ਦਿਆਲਾ,
ਜਦੋਂ ਰਾਏ ਜੀ ਦਾ ਨਾਮ ਸੁਣਿਆ ਦਿਆਲੂ ਗੁਰੂ ਨਾਨਕ ਦੇਵ ਜੀ ਨੇ,
ਉੱਠ ਕਰ ਚੱਲੇ ਸੰਗ ਤਤ ਕਾਲਾ,
ਉਸੇ ਵਕਤ ਉੱਠ ਕੇ ਖੜੇ, ਹਾਂ ਜੀ ਰਾਏ ਬਲਾਰ ਕੋਲ ਚੱਲੂਗਾ, ਚਲੋ ਉੱਥੇ ਚੱਲਦਾ ਹਾਂ ਮੈਂ।
ਮਨ ਵੇ ਔਰ ਬਹੁਤ ਕੇ ਸਾਥੋ,
ਹੋਰ ਬਹੁਤ ਭੀੜ ਜਿਹੜੀ ਸੀ ਪਿੰਡ ਦੇ ਲੋਕ ਸਾਰੇ ਇਲਾਕੇ ਵਿੱਚੋਂ ਪਤਾ ਲੱਗ ਗਿਆ, ਜਿਉਂ ਜਿਉਂ ਸਭ ਇਕੱਠੇ ਹੋ ਗਏ, ਨਾਲ ਚੱਲੇ ਹਨ।
ਮਿਲ ਤਾਂ ਨਵਾਬਤ ਹੈ ਨਿਜ ਮਾਥੋ,
ਸਾਰੇ ਕੋਈ ਆ ਕੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦੇ ਹਨ।
ਦੋਹਰਾਓ ਸ੍ਰੀ ਨਾਨਕ ਨਾਮ ਕੀ ਲਿਵ ਮਨ ਦਰਸ ਪਿਆਸ,
ਰਾਏ ਬਲਾਰ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਸੋ ਨਾਮ ਦੀ ਲਿਵ ਲੱਗੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹ ਇੱਕੋ ਟੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਲਿਵ ਲਾ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੀ ਜਾਂਦਾ ਹੈ। ਮਨ ਦੇ ਅੰਦਰ ਹਮੇਸ਼ਾ ਹੀ ਉਡੀਕਦੇ ਨੇ ਕਿ ਕਦੋਂ ਗੁਰੂ ਨਾਨਕ ਦੇਵ ਜੀ ਆਉਣਗੇ, ਕਦੋਂ ਆਉਣਗੇ। ਇਹ ਤਰੀਕਾ ਮਿਲਣ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵਾਹਿਗੁਰੂ ਮੰਤਰ ਮੂਲ ਮੰਤਰ ਜਪ ਜੀ ਸਾਹਿਬ, ਧੰਨ ਗੁਰੂ ਨਾਨਕ ਦਾ ਜਾਪ, ਇਹ ਚੀਜ਼ਾਂ ਦੱਸੀਆਂ ਇੱਥੇ ਇਸ਼ਾਰੇ ਨਾਲ। ਜਿਨ੍ਹਾਂ ਨੇ ਮਿਲਣਾ ਉਹ ਧੰਨ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਯਾਦ ਕਰੇ। ਸਤਿਗੁਰੂ ਤਾਂ ਕਿਤੇ ਗਏ ਨਹੀਂ, ਮਹਾਰਾਜ ਤਾਂ ਸਾਡੇ ਕੋਲ ਹੀ ਨੇ। ਕਿਉਂ? ਮਨ ਦੀ ਇਕਾਗਰਤਾ ਹੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕਰ ਦਿੰਦੀ ਹੈ।
ਚੌਪਈ ਇੱਕ ਨਰ ਦੌੜ ਕਾਹੀਂ ਸੁੱਧ ਤਾਂ ਕੋ,
ਇੱਕ ਬੰਦਾ ਦੌੜਿਆ ਜਾ ਕਰਕੇ ਉਹਨੇ ਰਾਏ ਬਲਾਰ ਜੀ ਨੂੰ ਖਬਰ ਦੇ ਦਿੱਤੀ ਹੈ।
ਆਪਤ ਨਾਨਕ ਚਾਹਤ ਜਾਂ ਕੋ,
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਗੁਰੂ ਨਾਨਕ ਦੇਵ ਜੀ ਆ ਰਹੇ ਨੇ, ਸੱਚੇ ਪਾਤਸ਼ਾਹ ਆ ਗਏ ਹਨ।
ਸੁਣ ਕਰ ਗਿਰਾ ਵਿਸਾਲ ਹੁਲਾਸੇ,
ਬਹੁਤ ਬੜਾ ਖੁਸ਼ ਹੋਇਆ ਰਾਏ ਬਲਾਰ ਜੀ, ਕਿਉਂਕਿ ਅੰਦਰੋਂ ਅੰਦਰ ਬਹੁਤ ਰੰਗ ਚੁੱਕੇ ਸੀ ਨਾਮ ਦੇ ਰੰਗ ਵਿੱਚ, ਅੰਦਰੇ ਅੰਦਰ ਬ੍ਰਹਮ ਗਿਆਨ ਤੱਕ ਜਾ ਚੁੱਕੇ ਸੀ ਮਹਾਰਾਜ ਦੀ, ਕਿਉਂਕਿ ਅਪਾਰ ਬਖਸ਼ ਸੀ, ਪਿਛਲੇ ਜਨਮਾਂ ਦੀ ਬਹੁਤ ਕਮਾਈ ਸੀ ਜਿਨ੍ਹਾਂ ਦੀ।
ਮਨੋਂ ਮਿਲੋ ਜਲ ਵਿਕਲ ਪਿਆਸੇ,
ਮਨੋਂ ਕਹਿੰਦੇ ਨੇ ਵਿਆਕਲ ਹੋਏ ਹੋਏ ਨੇ, ਤਿਹਾਏ ਬੰਦੇ ਨੇ, ਜਿਵੇਂ ਪਾਣੀ ਮਿਲ ਜਾਏ ਨਾ ਰਾਏ ਬਲਾਰ ਜੀ ਨੂੰ, ਇਉਂ ਗੱਲ ਸੁਣ ਗਈ ਇਹ।
ਆਪਤ ਦੇਖ ਦੂਰ ਰੱਬ ਦਿਆਲਾ,
ਉਸ ਵਕਤ ਦੂਰੋਂ ਹੀ ਰੱਬ ਸੂਰਜ ਰੂਪ ਗੁਰੂ ਨਾਨਕ ਦੇਵ ਜੀ ਨੂੰ ਦਿਆਲੂ ਜੀ ਨੇ ਆਉਂਦਿਆਂ ਦੇਖ ਕੇ।
ਬਦਨ ਕਮਲ ਸਾ ਖਿਰਾ ਵਿਸਾਲਾ,
ਕਮਲ ਵਰਗਾ ਜਿਹੜਾ ਚਿਹਰਾ ਸੀ ਨਾ ਰਾਏ ਬਲਾਰ ਜੀ ਦਾ, ਉਹ ਖਿੜ ਗਿਆ। ਓ ਮੇਰੇ ਗੁਰੂ ਨਾਨਕ ਦੇਵ ਜੀ ਆ ਰਹੇ, ਨਾਲ ਕਿੰਨੇ ਹਜ਼ਾਰਾਂ ਜੀਵ ਆ ਰਹੇ ਚੱਲ ਕੇ।
ਸੁੰਦਰ ਬੰਦਨ ਪ੍ਰੀਤਮ ਕੋ ਹੇਰਾ,
ਸੋ ਚੰਦਰਮਾ ਵਰਗਾ ਚਿਹਰਾ ਗੁਰੂ ਨਾਨਕ ਦੇਵ ਜੀ ਦਾ ਤੱਕਿਆ।
ਚੱਖ ਚਕੋਰ ਪਾ ਆਨੰਦ ਕਨੇਰਾ,
ਕਹਿੰਦੇ ਜਿਵੇਂ ਨੇਤਰਾਂ ਰੂਪੀ ਚਕੋਰਾਂ ਨੂੰ ਬਹੁਤ ਆਨੰਦ ਹੋਇਆ।
ਬਿਨ ਬਲ ਬਪੁਖ ਬਿਰਧ ਵੱਡ ਵੈਸਾ,
ਬਿਨਾਂ ਸੋ ਬਲ ਤੋਂ ਹੈ ਸਾਰਾ ਸਰੀਰ ਬਿਰਧ ਹੋ ਗਿਆ, ਉਮਰ ਵੱਡੀ ਹੈ।
ਉਤੋਂ ਮੰਚ ਪਰ ਤਹ ਛਨ ਵੈਸਾ,
ਉਸ ਵਕਤ ਪਲੰਗ ਦੇ ਉੱਤੇ ਰਾਏ ਬਲਾਰ ਜੀ ਸਜੇ ਹੋਏ ਸੀ।
ਉੱਠਣ ਲੱਗਿਓ ਪਗ ਧਰਨੀ ਧਰੇ,
ਉਸ ਵਕਤ ਉੱਠਣ ਵਾਸਤੇ ਜਦੋਂ ਉਹਨੇ ਆਪਣੇ ਪੈਰ ਧਰਤੀ ਨਾਲ ਲਾਏ ਨਾ, ਮੰਜੇ ਤੋਂ ਥੱਲੇ ਲਾਏ,
ਸ੍ਰੀ ਗੁਰੂ ਜਾਏ ਨਿਵਾਰਨ ਕਰੇ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂਦਿਆਂ ਸਾਰ ਰੋਕ ਦਿੱਤਾ, ਨਹੀਂ ਰਾਏ ਬਲਾਰ ਜੀ ਉੱਠਣਾ ਨਹੀਂ ਹੈ, ਬੈਠੇ ਰਹੋ। ਮਹਾਰਾਜ ਨੇ ਰੋਕ ਦਿੱਤੇ ਜਾ ਕੇ।
ਦੋਹਰਾ ਪ੍ਰੇਮ ਸੰਗ ਗਦ ਗਦ ਗਿਰਾ, ਨੈਣ ਆਨੰਦ ਕੋ ਨੀਰ,
ਬਹੁਤ ਗਦ ਗਦ ਗਿਰਾ ਹੋ ਗਈ, ਬੋਲਿਆ ਨਹੀਂ ਜਾਂਦਾ, ਨੈਣਾ ਦੇ ਵਿੱਚ ਬੜਾ ਹੀ ਆਨੰਦ ਆਇਆ ਹੈ, ਮਨ ਨੂੰ ਜਲ ਵਹਿ ਤੁਰਿਆ।
ਮਨੋ ਗਿਆਨ ਸੁਨੇਹ ਦੋ ਧਰ ਕੇ ਮਿਲੇ ਸਰੀਰ,
ਮਨੋ ਗਿਆਨ ਅਤੇ ਪ੍ਰੇਮ ਦੋਨੋ ਸਰੀਰ ਇਕੱਠੇ ਹੋ ਗਏ ਆ ਕੇ। ਗੁਰੂ ਨਾਨਕ ਦੇਵ ਜੀ ਗਿਆਨ ਸਰੂਪ ਨੇ, ਰਾਏ ਬਲਾਰ ਜੀ ਇੱਥੇ ਮਨ ਨੂੰ ਪ੍ਰੇਮ ਸਰੂਪ ਇਕੱਠੇ ਹੋ ਗਏ ਆ ਕੇ, ਦੋ ਸਰੀਰ ਮਿਲੇ ਆ।
ਚੌਪਈ ਭਇਓ ਨਿਮਗਨ ਪ੍ਰੇਮ ਅਸਗਾਹੋ,
ਬਹੁਤ ਜ਼ਿਆਦਾ ਨਿਮਗਨ ਹੋ ਗਏ ਨੇ ਪ੍ਰੇਮ ਦੇ ਵਿੱਚ, ਬਹੁਤਾ ਜ਼ਿਆਦਾ ਜਿਵੇਂ ਡੂੰਘਾ ਹੁੰਦਾ ਪ੍ਰੇਮ ਦਾ ਸਮੁੰਦਰ।
ਪੈਰਨ ਪਾਰ ਨਾ ਪਾਵਹਿ ਬਾਹੋ,
ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਹੈ ਇਸ ਸਮੁੰਦਰ ਦਾ ਅਲੰਕਾਰ ਬਣਾ ਰਹੇ ਨੇ, ਡੂੰਘਾ ਸਮੁੰਦਰ ਪ੍ਰੇਮ ਦਾ, ਪੈਰਨ ਪਾਰ ਨਾ ਪਾਵਹਿ ਬਾਹੋ, ਉਹਦੇ ਵਿੱਚੋਂ ਪੈਰਾਂ ਦੇ ਨਾਲ ਤਰਕੇ ਜਾਂ ਬਾਹਾਂ ਨਾਲ ਤਰਕੇ ਪਾਰ ਨਹੀਂ ਹੋ ਸਕਦੇ।
ਲੋਚਨ ਤੇ ਮੋਚਤ ਜਲ ਧਾਰਾ,
ਸੋ ਅੱਖਾਂ ਦੇ ਵਿੱਚੋਂ ਜਲ ਧਾਰਾ ਬਹਿ ਰਹੀ ਹੈ ਬਹੁਤ।
ਪੁਲਕਤ ਦੇਖਣਾ ਬੋਲ ਉਚਾਰਾ,
ਕਿਉਂਕਿ ਰੁਮਾਵਲੀ ਸਾਰੀ ਖੜੀ ਹੋ ਗਈ, ਸਰੀਰ ਦੇ ਰੋਮ ਖੜੇ ਹੋ ਗਏ ਨੇ, ਮੂੰਹ ਦੇ ਵਿੱਚੋਂ ਕੁਛ ਬੋਲ ਨਹੀਂ ਸਕਦੇ।
ਵਾਰ ਭਰ ਕਰਨ ਜਾਂ ਅੰਕਾ,
ਕਿੰਨੀ ਕੁ ਵਾਰ ਆਪਣੇ ਗਲਵੱਕੜੀ ਵਿੱਚ ਬਾਰ ਬਾਰ ਲੈਂਦੇ ਨੇ।
ਬਹਿਰੋ ਛੋਰੇ ਬਦਨ ਮਯੰਕਾ,
ਫਿਰ ਕਿੰਨੀ ਦੇਰ ਬਾਅਦ ਗੁਰੂ ਸਾਹਿਬ ਨੂੰ ਛੱਡਿਆ ਹੈ।
ਪਗ ਪਰ ਸ੍ਰੀ ਗੁਰ ਯੁਗ ਕਰ ਰਾਖੇ,
ਪਗ ਪਰ ਸ੍ਰੀ ਗੁਰ ਯੁਗ ਕਰ ਰਾਖੇ, ਚਰਨਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਵਕਤ ਆਪਣੇ ਦੋਵੇਂ ਹੱਥ ਰੱਖੇ।
ਔਗਣ ਜਾਨ ਬਦਨ ਬਚ ਭਾਖੇ,
ਇਸ ਤਰ੍ਹਾਂ ਕਹਿਣ ਲੱਗੇ ਰਾਏ ਨੇ ਕਹੇ ਕਿ ਔਗਣ ਜਾਣ ਕਰਕੇ ਮੁੱਖ ਵਿੱਚੋਂ ਇਹ ਬਚਨ ਕਹੇ, ਮੇਰੇ ਚ ਔਗਣ ਨੇ ਬੜੇ।
ਕਹਿਰ ਕਰਿਓ ਸ੍ਰੀ ਨਾਨਕ ਤੋਂ ਹੀ,
ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਤੁਸੀਂ ਕਹਿਰ ਕੀਤਾ ਬੜਾ, ਕਿਉਂਕਿ ਪਗ ਪਰ ਸ੍ਰੀ ਗੁਰੂ ਯੁਗ ਕਰ ਰਾਖੇ, ਅਸਲ ਵਿੱਚ ਮਹਾਰਾਜ ਨੇ ਰਾਏ ਬਲਾਰ ਜੀ ਦੇ ਚਰਨਾਂ ਤੇ ਦੋਨੇ ਹੱਥ ਲਾ ਦਿੱਤੇ ਜਾ ਕੇ। ਨਿਮਰਤਾ ਬਹੁਤ ਹੀ ਜ਼ਿਆਦਾ ਮਹਾਰਾਜ ਸੱਚੇ ਪਾਤਸ਼ਾਹ ਵਿੱਚ, ਇੰਨਾ ਕੁਛ ਹੁੰਦਿਆਂ ਹੋਇਆਂ ਪਿਆਰਿਆਂ ਨੂੰ ਨਿਮਰਤਾ ਸਿਖਾਉਂਦੇ ਨੇ। ਤਾਂ ਰਾਏ ਬਲਾਰ ਜੀ ਕਹਿਣ ਲੱਗੇ ਤੁਸੀਂ ਇਹ ਬਹੁਤ ਕਹਿਰ ਕੀਤਾ ਹੈ।
ਜੀਵਤ ਮ੍ਰਿਤਕ ਕੀਨੋ ਮੋਹੀ,
ਮਹਾਰਾਜ ਮੈਨੂੰ ਤੁਸੀਂ ਜਿਉਂਦੇ ਨੂੰ ਮਾਰ ਦਿੱਤਾ, ਤੁਸੀਂ ਕਾਹਨੂੰ ਲਾਉਣੇ ਸੀਗੇ, ਮੈਂ ਲਾਉਣੇ ਸੀ ਤੁਹਾਡੇ, ਤੁਸੀਂ ਉਲਟਾ ਮੇਰੇ ਲਾ ਦਿੱਤੇ ਹੈ।
ਬੰਧਨ ਪੂਜਨ ਤੁਮਹਿ ਬੁਲਾਇਓ,
ਮੈਂ ਤਾਂ ਤੁਹਾਨੂੰ ਵੰਦਨਾ ਕਰਨੀ ਸੀ, ਤੁਹਾਨੂੰ ਪੂਜਣਾ ਸੀ, ਤੁਹਾਡੇ ਦਰਸ਼ਨ ਕਰਨ ਨੂੰ ਬੁਲਾਇਆ ਸੀ।
ਮਾਮਨ ਦਰਸ਼ਨ ਕੋ ਲਲਚਾਇਓ,
ਕਿਉਂਕਿ ਮੇਰਾ ਮਨ ਤੁਹਾਡੇ ਦਰਸ਼ਨਾਂ ਨੂੰ ਬਹੁਤ ਲਲਚਾ ਰਿਹਾ ਸੀ।
ਪਗ ਪਰ ਧਰ ਕਰ ਮੁਝ ਦੁੱਖ ਦੀਨਾ,
ਪਰ ਤੁਸੀਂ ਆਹਾ ਕੇ ਜਿਹੜਾ ਮੇਰੇ ਪੈਰਾਂ ਨੂੰ ਹੱਥ ਲਾ ਚਰਨ ਕਮਲ, ਸੋ ਆਪ ਜੀ ਦੇ ਨੇ ਮੈਂ ਮੱਥਾ ਟੇਕਣਾ ਸੀ, ਤੁਸੀਂ ਕਰ ਕਮਲ ਲਾ ਦਿੱਤੇ ਆਪਣੇ ਮੇਰੇ ਇਹਨਾਂ ਪੈਰਾਂ ਨੂੰ, ਮੈਨੂੰ ਬਹੁਤ ਦੁੱਖ ਹੋਇਆ ਹੈ।
ਵੱਡ ਵਿਪਰੀਤ ਬਾਤ ਇਹ ਕੀਨੋ,
ਤੁਸੀਂ ਬਹੁਤ ਪੁੱਠੀ ਗੱਲ ਕੀਤੀ, ਇਹ ਮੈਨੂੰ ਬੜਾ ਇਸ ਗੱਲ ਦਾ ਰੰਜਿਸ਼ ਹੈ।
ਕੇਵਿਦ ਔਗਨ ਇਹ ਉਤਾਰੋ,
ਇਹ ਮਹਾਰਾਜ ਮੇਰੇ ਤੇ ਭਾਰ ਚੜ ਗਿਆ, ਮੈਂ ਕਿਵੇਂ ਲਾਹਾਂਗਾ ਇਹ।
ਕੋ ਪਚਾਰ ਨਾ ਹਿਰਦੈ ਵਿਚਾਰੋ,
ਇਹਦਾ ਤਾਂ ਕੋਈ ਹੱਲ ਹੀ ਨਹੀਂ ਹੈ, ਹੁਣ ਕੋਈ ਦਵਾਈ ਨਹੀਂ ਹੈ।
ਦੋਹਰਾ ਸ੍ਰੀ ਨਾਨਕ ਕਹਿ ਬੜੇ ਤੂੰ ਪ੍ਰੇਮੀ ਬਹੁਰ ਖੁਦਾਏ,
ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਰਾਏ ਜੀ, ਵੱਡੇ ਤੁਮ ਪ੍ਰੇਮੀ ਬਹੁਰ ਖੁਦਾਏ, ਤੁਸੀਂ ਬਹੁਤ ਜ਼ਿਆਦਾ ਵੱਡੇ ਹੋ, ਖੁਦਾ ਦੇ ਪ੍ਰੇਮੀ ਹੋ, ਅਜਿਹਾ ਰੱਬ ਦਾ ਪਿਆਰਾ ਨਾ ਜੀ, ਮੈਂ ਤਾਂ ਉਹਨਾਂ ਦੀ ਚਰਨ ਧੂੜ ਲੈਣ ਵਾਸਤੇ ਦੁਨੀਆਂ ਚ ਆਇਆ ਹਾਂ।
ਪ੍ਰਿਤਨ ਸਮਝਾਨੋ ਹਮੈ ਬੰਧਨ ਹੀ ਬਣਿਆਏ,
ਇੰਨੀ ਨਿਮਰਤਾ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਨੂੰ ਤਾਂ ਇਉਂ ਜਾਣੋ ਜਿਸ ਤਰ੍ਹਾਂ ਦਾਸ ਹੁੰਦਾ, ਮੈਂ ਤੁਹਾਡਾ ਦਾਸ, ਮੈਂ ਤਾਂ ਤੁਹਾਡਾ ਦਾਸ ਹਾਂ, ਇਸੇ ਕਰਕੇ ਚਰਨੀ ਹੱਥ ਲਾਏ ਨੇ ਤੁਹਾਡੇ ਆ ਕਰਕੇ, ਤੋ ਮੈਂ ਤੁਹਾਨੂੰ ਆ ਕੇ ਨਮਸਕਾਰ ਕੀਤੀ ਹੈ, ਕਿਉਂ ਇਹ ਚੀਜ਼ ਬੜੀ ਵੱਡੀ ਚੀਜ਼ ਹੈ ਜਿਹੜੀ ਕਿਸੇ ਥਾਂ ਤੇ ਨਹੀਂ ਲੱਭੇਗੀ ਆਪਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੰਨੀ ਨਿਮਰਤਾ ਦੇ ਮਾਲਕ, ਅਕਾਲ ਪੁਰਖ ਕੋਲੋਂ ਜੋ ਸਿੱਧਾਂ ਨੇ ਗਰੀਬੀ ਮੰਗੀ ਸੀ, ਅਕਾਲ ਪੁਰਖ ਜੀ ਕਹਿਣ ਲੱਗੇ ਗਰੀਬੀ ਤਾਂ ਤਿੰਨ ਪਾਈ ਆ ਤਾਂ ਗੁਰੂ ਨਾਨਕ ਦੇਵ ਜੀ ਉਹ ਲੈ ਗਏ ਆ, ਇੱਕ ਪਾਈ ਆ ਜਿਹੜੀ ਬਚੀ ਸੀ ਉਹ ਗਊਆਂ ਲੈ ਗਈਆਂ, ਇਹ ਗਰੀਬੀ ਤਾਂ ਗੁਰੂ ਨਾਨਕ ਦੇ ਦਰ ਤੇ ਹੀ ਆ। ਕਿੰਨਾ ਹੀ ਉੱਚਾ ਹੋ ਕੇ, ਕਿੰਨਾ ਹੀ ਉੱਚਾ ਹੋ ਕੇ ਸੱਚੇ ਪਾਤਸ਼ਾਹ ਨੇ ਚਰਨਾਂ ਨੂੰ ਹੱਥ ਲਾ, ਤੁਸੀਂ ਭਗਤ ਹੋ, ਪਰਮੇਸ਼ਰ ਦੇ ਪਿਆਰੇ ਹੋ, ਬਸ ਐਸੇ ਚੀਜ਼ ਨਾਲ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ ਜਿੱਤ ਲਈ, ਨਿਮਰਤਾ ਨਾਲ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆ ਨੂੰ ਜਿੱਤ ਲਿਆ। ਇੰਨੀ ਨਿਮਰਤਾ ਜਿੰਨੀ ਨਿਮਰਤਾ ਗੁਰੂ ਨਾਨਕ ਸਾਹਿਬ ਦੇ ਵਿੱਚ ਹੈ, ਇੰਨੀ ਨਿਮਰਤਾ ਆਪਾਂ ਨੂੰ ਕਿਸੇ ਥਾਂ ਤੇ ਕਿਸੇ ਕੋਲੋਂ ਕਦੇ ਵੀ ਨਹੀਂ ਮਿਲ ਸਕਦੀ। ਆਪਣੇ ਪਿਆਰਿਆਂ ਦੇ ਹੀ ਚਰਨੀ ਹੱਥ ਲਾ ਦਿੰਦੇ ਜਾ ਕੇ।
ਚੌਪਈ ਭਗਤਨ ਕੋ ਨਿਜ ਤੇ ਅਧਿਕਾਈ,
ਭਗਤਾਂ ਨੂੰ ਕਿਉਂਕਿ ਆਪਣੇ ਨਾਲੋਂ ਵੱਡਾ ਸਮਝਦੇ ਨੇ, ਕਹਿੰਦੇ ਮੇਰਾ ਭਗਤ ਹੈ ਕਮਾਈ ਕਰਦਾ ਵੱਡਾ ਹੈ ਮੇਰੇ ਨਾਲੋਂ, ਪਰਮਾਤਮਾ ਵੀ ਇਸ ਤਰ੍ਹਾਂ ਹੀ ਸਮਝ, ਨਿਰੰਕਾਰ ਜਦੋਂ ਨਿਰਗੁਣ ਸਰੂਪ ਚ ਆਪ ਬੈਠੇ ਹੁੰਦੇ ਨੇ, ਨਿਰੰਕਾਰ ਜੀ ਵੀ ਇਸ ਤਰ੍ਹਾਂ ਹੀ ਕਰਦੇ, ਇੱਕ ਓਂਕਾਰ ਜੀ
ਨੇਤ ਦਾਸ ਕੋ ਵੱਡ ਵਡਿਆਈ,
ਕਹਿੰਦੇ ਇਸ ਕਰਕੇ ਦਾਸ ਨੂੰ ਵੱਡੀ ਵਡਿਆਈ ਦੇਣਗੇ ਆਪਣੇ ਨਾਲੋਂ ਵੱਡੀ ਵਡਿਆਈ। ਮਹਾਰਾਜ ਨੇ ਜਿਵੇਂ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਬਾਬਾ ਅਟਲ ਰਾਏ ਜੀ ਜੋ ਚੜ੍ਹਾਈ ਕਰਕੇ ਬਚਨ ਮੰਨ ਕੇ, ਸਤਿਗੁਰੂ ਕਹਿੰਦੇ ਜਿਹੜਾ ਸਾਡੇ ਦਰ ਤੇ ਆਊਗਾ ਉਹਦੀ ਮੰਗ ਬਾਅਦ ਵਿੱਚ ਪੂਰੀ, ਜਿਹੜਾ ਬਾਬੇ ਅਟਲ ਦੇ ਜਾਊ ਉਹਦੀ ਮੰਗ ਪਹਿਲਾਂ ਪੂਰੀ। ਇਸ ਤਰ੍ਹਾਂ ਹੀ ਆਪਣੇ ਪਿਆਰਿਆਂ ਨੂੰ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰਕੇ ਬਚਨ ਮੰਨ ਕੇ ਮਹਾਰਾਜ ਨੇ ਬਚਨ ਕੀਤਾ, ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਕਹਿੰਦੇ ਜਿਹੜਾ ਬਾਬੇ ਗੁਰਦਿੱਤੇ ਦੇ ਦਰ ਤੇ ਆਊਗਾ, ਤਿੰਨਾਂ ਲੋਕਾਂ ਚ ਕਿਤੇ ਵੀ ਫਟਕਾਰਿਆ ਹੋਵੇ ਨਾ, ਕਿਸੇ ਦਾ ਵੀ ਤੰਗ ਕੀਤਾ ਹੋਵੇ, ਬਾਬੇ ਗੁਰਦਿੱਤੇ ਦੇ ਦਰ ਤੇ ਮੱਥਾ ਟੇਕੂਗਾ, ਬਾਬਾ ਗੁਰਦਿੱਤਾ ਤਿੰਨਾਂ ਲੋਕਾਂ ਦੇ ਵਿੱਚ ਮਾਲਕ ਹੋਊਗਾ ਸਾਰਿਆਂ ਦਾ, ਇਹ ਹਰੇਕ ਨੂੰ ਬਖਸ਼ ਲਿਆ ਕਰੂਗਾ, ਇਹਦੇ ਦਰ ਤੇ ਆ ਕੇ ਸਾਰੇ ਬਖਸ਼ਿਆ ਜਾਇਆ ਕਰਨਗੇ। ਇਸ ਕਰਕੇ ਤਾਂ ਬਾਬਾ ਗੁਰਦਿੱਤਾ ਧੰਨ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਨੂੰ ਇਹੀ ਮਾਨਤਾ ਦਿੱਤੀ, ਬਾਬਾ ਦੀਪ ਸਿੰਘ ਦੇ ਪਹਿਲਾਂ ਪੂਰੀ ਹੁੰਦੀ ਤਮੰਨਾ ਜਾ ਕੇ, ਆ 40 ਮੁਕਤੀਆਂ ਨੂੰ ਕਿੱਡੀ ਵੱਡੀ ਮਾਨਤਾ ਦਿੱਤੀ ਹੈ। ਸਤਿਗੁਰੂ ਨੇ ਉਹ ਥਾਂ ਦਾ ਨਾਮ ਮੁਕਤਸਰ ਸਾਹਿਬ ਰੱਖਿਆ। ਸਤਿਗੁਰੂ ਕਹਿੰਦੇ ਕਿਤੇ ਕੋਈ ਇੱਕ ਜਾਣਾ ਚੜ੍ਹਾਈ ਕਰੇ ਸਾਧੂ ਉੱਥੇ ਤੀਰਥ ਬਣਦਾ, ਇੱਥੇ ਮੇਰੇ 40 ਸਿੰਘਾਂ ਨੇ ਸ਼ਹੀਦੀ ਪਾਈ ਹੈ, ਇੱਥੇ ਜਿਹੜਾ ਨਹਾਵੇਗਾ ਆ ਕੇ ਮਾਘੀ ਵਾਲੇ ਦਿਨ ਸਰੋਵਰ 'ਚ ਉਹ ਮੁਕਤ ਹੋ ਜਾਇਆ ਕਰੇਗਾ। ਥਾਂ ਦਾ ਨਾਂ ਹੀ ਮੁਕਤਸਰ ਸਾਹਿਬ ਰੱਖਿਆ, ਟੁੱਟੀ ਗੰਢੀ ਸੱਚੇ ਪਾਤਸ਼ਾਹ ਥਾਂ ਦਾ ਨਾਂ ਰੱਖਿਆ, ਸਰੋਵਰ ਦਾ ਨਾਂ ਮੁਕਤਸਰ ਸਾਹਿਬ ਰੱਖਿਆ, ਚਮਕੌਰ ਸਾਹਿਬ ਨੂੰ ਜ਼ਿਆਦਾ ਮਾਨਤਾ ਦਿੱਤੀ, ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ 'ਤੇ ਜ਼ਿਆਦਾ ਮਾਨਤਾ, ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿਆਦਾ ਮਾਨਤਾ ਦਿੱਤੀ ਹੈ। ਕਿਉਂ ਜਿੱਥੇ ਮਰਜ਼ੀ ਦੇਖ ਲਓ ਸਤਿਗੁਰੂ ਆਪਣੇ ਦਾਸ ਨੂੰ ਪਹਿਲਾਂ ਵਡਿਆਈ ਦਿੰਦੇ ਨੇ। ਸਤਿਗੁਰੂ ਕਹਿੰਦੇ ਮੇਰੀ ਵਡਿਆਈ ਤਾਂ ਹੈ ਹੀ ਹੈ, ਵਡਿਆਈ ਤਾਂ ਮੈਂ ਆਪਣੇ ਸੇਵਕਾਂ ਦੀ ਕਰਾਉਣੀ ਹੈ। ਛੇਵੇਂ ਪਾਤਸ਼ਾਹ ਕਹਿੰਦੇ ਮੇਰੀ ਕੋਈ ਆ ਕੇ ਮਾਨਤਾ ਕਰੂ ਉਹਨੂੰ 10 ਗੁਣਾ ਫਲ, ਜੇ ਮੇਰੇ ਪਿਆਰੇ ਦੀ ਮਾਨਤਾ ਕਰੂ ਉਹਨੂੰ 20 ਗੁਣਾ ਫਲ ਦਊਂਗਾ। ਇਸ ਤਰ੍ਹਾਂ ਸਤਿਗੁਰੂ ਆਪਣੇ ਪਿਆਰੇ ਦੀ ਮਾਨਤਾ ਬਹੁਤ ਕਰਦੇ ਹਨ।
ਜਾਣਤਾ ਹੈ ਜਗ ਨਈ ਨਾ ਰੀਤੀ,
ਇਹ ਜਗ ਜਾਣਦਾ ਸਾਰਾ, ਕੋਈ ਨਵੀਂ ਗੱਲ ਨੀ, ਸ਼ੁਰੂ ਤੋਂ ਹੀ ਲੈ ਕੇ ਚੱਲੀ ਆਈ। ਦਾਸਾਂ ਦੀ ਵਡਿਆਈ ਕਰਦੇ ਆ,
ਅਹ ਸਨਾਤਨ ਸਭ ਜੋ ਕੀਤੀ,
ਸਾਰੇ ਯੁੱਗਾਂ ਵਿੱਚ ਪਹਿਲਾਂ ਵੀ ਪਰਮਾਤਮਾ ਦੇ ਪਿਆਰੇ ਇਸ ਤਰ੍ਹਾਂ ਹੀ ਕਰਦੇ ਰਹੇ, ਸਾਰੇ ਅਵਤਾਰ ਵੀ ਇਸ ਤਰ੍ਹਾਂ ਹੀ ਕਰਦੇ, ਕਿਉਂਕਿ ਉਹ ਵੀ ਪਰਮਾਤਮਾ ਦੇ ਭੇਜੇ ਹੋਏ ਹੁੰਦੇ ਨੇ।
ਪਾਂਡਵ ਹੋਤੋ ਯੁਧਿਸ਼ਠਿਰ ਰਾਵੂ,
ਇਹ ਜਿਹੜਾ ਪਾਂਡਵਾਂ ਦੇ ਵਿੱਚ ਯੁਧਿਸ਼ਠਿਰ ਸੀ ਰਾਜਾ,
ਕ੍ਰਿਸ਼ਨ ਕੀ ਹੈ ਬਸ ਭਗਤ ਪ੍ਰਭਾਉ,
ਇਹਨਾਂ ਨੇ ਭਗਤੀ ਕਰਕੇ ਕ੍ਰਿਸ਼ਨ ਜੀ ਨੂੰ ਬਸ ਆਪਣੇ ਬਸ ਵਿੱਚ ਕਰ ਲਿਆ ਸੀ, ਭਗਤੀ ਦੀ ਡੋਰੀ ਪਾ ਕੇ, ਪ੍ਰੇਮ ਦੀ ਡੋਰੀ ਪਾ ਕੇ,
ਆਏ ਸਮਾਨ ਕਰਹਿ ਪਦ ਬੰਧਨ,
ਆਗਿਆ ਮੰਨ ਕਰਕੇ ਚਰਨਾਂ ਤੇ ਮੱਥਾ ਟੇਕਦੇ ਹਨ,
ਰਹੇ ਦਾਸ ਜਿਉਂ ਦੋਖ ਨਿਕੰਦਨ,
ਸੋ ਜਿਵੇਂ ਦਾਸ ਦੇ ਦੁੱਖਾਂ ਨੂੰ ਕੱਟਣ ਵਾਲੇ ਸ਼ੁਰੂ ਤੋਂ ਲੈ ਕਰਕੇ,
ਸਦਾ ਅਧੀਨ ਭਗਤ ਕਰਤਾਰਾ,
ਕਰਤਾਰ ਪਰਮੇਸ਼ਰ ਭਗਤਾਂ ਦੇ ਅਧੀਨ ਹੈ। ਮਾਰੂ ਰਾਗ ਦੇ ਵਿੱਚ ਮਹਾਰਾਜ ਨੇ ਇਹ ਬਚਨ ਲਿਖੇ ਹੋਏ ਨੇ ਕਿ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ, ਰੱਬ ਭਗਤਾਂ ਦਾ ਆਗਿਆਕਾਰੀ, ਉਲਟਾ ਆਪਾਂ ਉਹਦੇ ਆਗਿਆਕਾਰੀ ਬਣਨਾ, ਉਹ ਕਹਿੰਦੇ ਭਗਤਾਂ ਦੇ ਕਾਰਜ ਕਰਦਾ ਫਿਰਦਾ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਭਗਤ ਤਰਲੋਚਨ ਜੀ ਜਿਵੇਂ ਬਾਜ਼ਾਰ ਵਿੱਚ ਗਏ, ਭਗਤ ਨੀ ਕਹਿੰਦੀ ਉਮਰ ਦੋਨਾਂ ਦੀ ਬਿਰਧ ਹੋ ਗਈ, ਰੋਟੀ ਬਣਾਉਣ ਵਾਲਾ, ਭਾਂਡੇ ਮਾਂਜਣ ਵਾਲਾ, ਨੌਕਰੀ ਕੋਈ ਲਿਆਉਂਦੇ, ਘਰੇ ਝਾੜੂ ਪੋਚਾ ਕਰਦੇ ਮਾੜਾ ਮੋਟਾ, ਫਿਰ ਕੱਪੜੇ ਧੋਦਿਆ ਕਰੇ, ਹੁਣ ਮੈਂ ਤਾਂ ਬਿਰਧ ਹੋ ਗਈ, ਮੇਰੇ ਤੋਂ ਕੰਮ ਨਹੀਂ ਹੁੰਦਾ, ਕਹਿੰਦੇ ਚੰਗਾ ਮੈਂ ਲਿਆਉਣਾ। ਤਰਲੋਚਨ ਜੀ ਗਏ ਬਾਜ਼ਾਰ, ਰੱਬ ਨੂੰ ਲੱਗ ਗਿਆ ਮੌਕਾ, ਕਹਿੰਦੇ ਲੈ ਵੀ ਆਹ ਵਧੀਆ ਹੁਣ ਭਗਤਾਂ ਦੀ ਸੇਵਾ ਕਰਨ ਦਾ ਮੌਕਾ, ਬਾਜ਼ਾਰ ਦੇ ਵਿੱਚ ਐਵੇਂ ਛੋਟੀ ਜਿਹੀ ਉਮਰ ਦੇ ਗੋਲੂ ਜਿਹੇ ਬਣ ਕੇ ਬੜੇ ਸੋਹਣੇ ਲੱਗਣ, ਉਹ ਆਕਰਸ਼ਿਤ ਕਰ ਲਿਆ ਆਪਣੇ ਆਪ ਨੂੰ ਇੰਨਾ, ਕਹਿੰਦੇ ਆਹ ਠੀਕ ਹੈ, ਛੋਟਾ ਜਿਹਾ ਮੁੰਡਾ ਜਾਂ 15-16 ਸਾਲ ਦਾ, ਕੰਮ ਵੀ ਵਧੀਆ ਕਰੂਗਾ। ਉਸ ਵਕਤ ਸਿਰ ਤੇ ਪਰਨਾ ਜਿਹਾ ਬੰਨਿਆ ਹੋਇਆ, ਕੁੜਤਾ ਪਜਾਮਾ ਖੱਦਰ ਦਾ ਪਾ ਕੇ ਖੜੇ, ਕਹਿੰਦੇ ਕਿਉਂ ਜੀ, ਬਈ ਸਾਡੇ ਘਰ ਚੱਲੋਗੇ ਕੰਮ ਕਾਰ ਨੂੰ, ਸਾਡੇ ਘਰ ਨੌਕਰੀ ਕਰੋਗੇ? ਉਹ ਕਹਿੰਦੇ ਜੀ ਨੌਕਰੀ ਭਗਤਾਂ ਦੇ ਜਨਾਬ, ਚਲੋ ਤੁਹਾਡੇ ਘਰ ਚੱਲਦੇ ਹਾਂ, ਹੁਣ ਸੀ ਤਾਂ ਪਰਮਾਤਮਾ ਆਪ ਹੀ। ਕਹਿੰਦੇ ਫਿਰ ਨੌਕਰੀ ਤਨਖਾਹ ਕੀ ਲਓਗੇ? ਕਹਿੰਦੇ ਮੈਂ ਲੈਣਾ ਕੁਛ ਨਹੀਂ, ਬਸ ਦੋ ਟਾਈਮ ਰੋਟੀ ਦੇ ਦਿਆ ਕਰੋ ਤੇ 6 ਮਹੀਨੇ ਬਾਅਦ ਕੁੜਤਾ ਪਜਾਮਾ ਲਾਉਂਗਾ। ਕਹਿੰਦੇ ਬਸ ਏਡਾ ਸਸਤਾ ਕੰਮ, ਪੈਸਾ ਨੀ ਕੋਈ ਲੈਣਾ? ਕਹਿੰਦੇ ਪੈਸਾ ਕੀ ਕਰਨਾ, ਨਾ ਮੇਰਾ ਅੱਗਾ ਨਾ ਪਿੱਛਾ, ਨਾ ਮਾਂ ਨਾ ਬਾਪ ਨਾ ਭੈਣ ਨਾ ਭਰਾ। ਕਹਿੰਦੇ ਕਮਾਲ ਦੀ ਗੱਲ, ਕੋਈ ਮਾਂ ਬਾਪ ਹੈ ਹੀ ਨੀ ਤੁਹਾਡਾ? ਕਹਿੰਦੇ ਨਾ ਜੀ, ਜਿਵੇਂ 10ਵੇਂ ਪਾਤਸ਼ਾਹ ਲਿਖਿਆ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸਾਕੰ ਸਰੀਕ ਹੈ ਅਮੀ ਤੋਂ ਅਮੀਕ ਹੈ। ਕਹਿੰਦੇ ਅੱਛਾ ਜੀ, ਕਹਿੰਦੇ ਇੱਕ ਸ਼ਰਤ ਹੈ, ਪਰ ਉਹ ਕੀ? ਕਹਿੰਦੇ ਮੇਰੀ ਨਿੰਦਿਆ ਨਾ ਕਰਿਓ, ਜੇ ਨਿੰਦਿਆ ਕੀਤੀ ਉੱਥੋਂ ਹੀ ਚਲਾ ਜਾਊਂਗਾ। ਫਿਰ ਇਹਨਾਂ ਦੀ ਇਸਤਰੀ ਨੇ ਇੱਕ ਦਿਨ ਨਿੰਦਿਆ ਕਰਤੀ ਕਾਫੀ ਸਾਲਾਂ ਬਾਅਦ, ਫਿਰ ਚਲੇ ਗਏ, ਅਲੋਪ ਹੋ ਗਏ। ਬਾਅਦ ਵਿੱਚ ਭਗਤ ਨੂੰ ਗਿਆਨ ਹੋਣ ਦਿੱਤਾ, ਪਹਿਲਾਂ ਪੜਦਾ ਹੀ ਪਾ ਕੇ ਰੱਖਿਆ, ਫਿਰ ਪਛਤਾਏ ਵੀ ਉਹ ਰੱਬ ਸਾਡੀ ਸੇਵਾ ਕਰਦਾ ਰਿਹਾ ਆ ਕੇ। ਇਸ ਕਰਕੇ ਜਿਵੇਂ ਕ੍ਰਿਸ਼ਨ ਜੀ ਦਾ ਪ੍ਰਸੰਗ ਆਇਆ ਸੀ, ਸਾਰੀ ਰਾਤ ਸੁਦਾਮੇ ਨੂੰ ਘੁੱਟਦੇ ਰਹੇ, ਇਹ ਉਲਟ ਗੱਲ ਹੁੰਦੀ ਹੈ ਸੇਵਕ ਨੂੰ। ਸੰਗਤ ਆਈ ਪਿੱਪਲੀ ਸਾਹਿਬ ਗੁਰਦੁਆਰੇ ਅੰਮ੍ਰਿਤਸਰ ਸਾਹਿਬ, 5ਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਲੈ ਕੇ ਰਾਤ ਨੂੰ ਪੱਖਾ ਲੈ ਕੇ, ਸਾਰੀ ਰਾਤ ਤਾਂ ਪੱਖਾ ਕੀਤਾ, ਨਾਲੇ ਸੰਗਤ ਦੇ ਚਰਨ ਘੁੱਟੇ, ਨਾਲੇ ਪਰਨੇ ਨਾਲ ਸਾਰੀ ਸੰਗਤ ਦੇ ਚਰਨ ਝਾੜੇ, ਲੱਤਾਂ ਤੇ ਮਿੱਟੀ ਪਈ ਹੋਈ ਉਹ ਝਾੜੀ, ਕਾਬਲ ਕੰਧਾਰ ਤੋਂ ਤੁਰ ਕੇ ਆਈ ਸੀ ਸੰਗਤ। ਕਹਿੰਦੇ ਭਾਈ ਗੁਰਦਾਸ, ਇਹ ਗੁਰੂ ਨਾਨਕ ਦੀ ਸੰਗਤ ਹੈ, ਆਪਾਂ ਸੰਗਤ ਦੇ ਸੇਵਾਦਾਰ ਹਾਂ ਭਾਈ, ਇੰਨੀ ਨਿਮਰਤਾ ਗੁਰਾਂ ਦੇ ਵਿੱਚ, ਸੱਚੇ ਪਾਤਸ਼ਾਹ ਦੇ ਵਿੱਚ।
ਇਹ ਵਿਦੇ ਹਿਰਦੈ ਬਿਰਦ ਮੁਰਾਰਾ,
ਇਸ ਤਰ੍ਹਾਂ ਪਰਮਾਤਮਾ ਦਾ ਬਿਰਦ ਆ ਉਹਨਾਂ ਦੇ ਮਨ ਦੇ ਅੰਦਰ।
ਵਸੀ ਵਿਸ਼ਵ ਜਿਸ ਵਿਸ਼ਨ ਵਿਆਪੂ,
ਸੋ ਇਸ ਕਰਕੇ ਵਸ ਹੈ ਜਗਤ ਜਿਸ ਵਿਆਪਕ ਵਿਸ਼ਨੂੰ ਪਰਮਾਤਮਾ ਦੇ, ਇੱਥੇ ਮਹਾ ਵਿਸ਼ਨੂੰ ਦੀ ਗੱਲ ਹੈ।
ਸੋ ਬਸ ਤਿੰਨ ਕੇ ਭਗਤ ਪ੍ਰਤਾਪੂ,
ਸੋ ਉਹ ਕੀ ਕਿਹਦੇ ਵਸ ਹੈ? ਕਹਿੰਦੇ ਜਿਹਦੇ ਵਸ ਸਾਰੀ ਦੁਨੀਆਂ ਉਹ ਭਗਤਾਂ ਦੇ ਵਸ, ਤੋ ਭਗਤਾਂ ਨੂੰ ਉਹਦਾ ਹੀ ਮਾਣ ਹੈ, ਪਰਮਾਤਮਾ ਨੂੰ ਉਹਦਾ ਹੀ ਮਾਣ ਹੈ, ਮੇਰੇ ਪਿਆਰੇ ਹੈ, ਆਪਣੇ ਪਿਆਰੇ ਵੱਲ ਹੀ ਦੇਖਦੇ ਰਹਿੰਦੇ ਨੇ ਬਸ। ਸੋ ਸੱਚੇ ਪਾਤਸ਼ਾਹ ਹਮੇਸ਼ਾ ਧਿਆਨ ਰੱਖਣਗੇ, ਮੇਰਾ ਪਿਆਰਾ ਉੱਥੇ ਗਿਆ, ਹੁਣ ਮੇਰਾ ਪਿਆਰਾ ਉਹ ਸੀਗਾ, ਹੁਣ ਮੇਰਾ ਪਿਆਰਾ ਸੁੱਤਾ ਪਿਆ, ਸਾਰਾ ਦਿਨ ਧਿਆਨ ਰੱਖਦੇ ਤੁਸੀਂ। ਕਹਿੰਦੇ ਮੇਰੇ ਕੰਮ ਕੀ ਆ ਹੋਰ, 24 ਘੰਟੇ ਮੈਂ ਆਪਣੇ ਪਿਆਰੇ ਦਾ ਹੀ ਧਿਆਨ ਰੱਖਦਾ ਹਾਂ।
ਦੋਹਰਾ ਵਿਨੈ ਬਖਾਨ ਤਾਂ ਦੀਨ ਮਨ, ਹੱਥ ਬੰਦ ਕਰ ਰਾਓ।
ਉਸ ਵਕਤ ਰਾਏ ਬਲਾਰ ਜੀ ਨੇ ਬੇਨਤੀ ਕੀਤੀ, ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਕਹਿਣ ਲੱਗਿਆ,
ਜਗਤ ਜੋਨ ਜਲ ਜਾਜਨ ਜਲ ਜੰਗਰੀ ਜਜਵਾਓ।
ਮਹਾਰਾਜ ਸੱਚੇ ਪਾਤਸ਼ਾਹ ਰਾਏ ਬਲਾਰ ਜੀ ਕਹਿਣ ਲੱਗੇ, ਭਾਵ ਤੁਸੀਂ ਤਾਂ ਜਗਤ ਦਾ ਕਾਰਨ ਹੋ, ਕਮਲ ਮੁੱਖ ਹੋ, ਮੈਥੋਂ ਆਪਣੇ ਜਲਜ ਅੰਗਰੀ ਤੋਂ ਭਾਵ ਚਰਨ ਕਮਲ ਪੁਜਵਾਓ, ਮੈਂ ਤੁਹਾਡੇ ਚਰਨਾਂ ਦੀ ਪੂਜਾ ਕਰਨੀ ਹੈ। ਦੁਨੀਆਂ ਨੂੰ ਤੁਸੀਂ ਕੁਛ ਕਹੀ ਜਾਓ, ਮੈਨੂੰ ਤਾਂ ਪਤਾ ਨਾ ਤੁਸੀਂ ਕੌਣ ਹੋ, ਤੁਸੀਂ ਪਰਮਾਤਮਾ ਹੋ ਜੀ ਆਪ।
ਜੋ ਭਾਈ ਪਰਮੇਸ਼ਰ ਤੂੰ ਪੁਰਖ ਪੁਰਾਤਨ,
ਹੁਣ ਉਪਮਾ ਕਰਨ ਲੱਗੇ, ਤੂੰ ਤਾਂ ਪਰਮੇਸ਼ਰ ਪੁਰਖ ਪੁਰਾਤਨ ਹੈ, ਆਦ ਪੁਰਖ ਹੈ ਜੀ,
ਪਾਰ ਬ੍ਰਹਮ ਕਿਰਪਾਲ ਸਨਾਤਨ,
ਤੁਸੀਂ ਤਾਂ ਪਾਰ ਬ੍ਰਹਮ ਪਰਮੇਸ਼ਰ ਅਨਾਦੀ ਹੋ, ਸੋ ਪਾਰ ਬ੍ਰਹਮ ਪਰਮੇਸ਼ਰ ਕਿਰਪਾਲੂ ਹੋ।
ਜੋਤੀ ਰੂਪਾ ਅਨੂਪ ਸਰੂਪਾ,
ਜੋਤੀ ਸਰੂਪ ਹੋ ਜੀ, ਉਪਮਾ ਤੋਂ ਰਹਿਤ ਸਰੂਪ ਹੈ ਤੁਹਾਡਾ।
ਸਹਿਨ ਸ਼ਾਹ ਭੂਪ ਕੋ ਭੂਪਾ,
ਸਹਿਨ ਸ਼ਾਹ ਭੂਪਾਂ ਦੇ ਭੂਪ, ਰਾਜਿਆਂ ਦੇ ਰਾਜੇ ਹੋ ਤੁਸੀਂ, ਕਿਉਂਕਿ ਉੱਥੇ ਜਾ ਕੇ ਸਾਰਾ ਕੁਛ ਮੁੱਕ ਜਾਂਦਾ ਹੈ ਜਿਸ ਸਥਾਨ ਤੇ ਤੁਸੀਂ ਸੱਚਖੰਡ ਦੇ ਵਿੱਚ ਬਿਰਾਜਮਾਨ ਹੁੰਦੇ ਹੋ।
ਕਰੁਣਾ ਕਰ ਬਖਸ਼ੋ ਮੁਝ ਸਵਾਮੀ,
ਇਹ ਸਵਾਮੀ ਮਾਲਕ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਜੀ।
ਦੀਨ ਬੰਧ ਸਭ ਅੰਤਰ ਜਾਮੀ,
ਤੁਸੀਂ ਦੀਨਾ ਦੇ ਰਿਸ਼ਤੇਦਾਰ ਹੋ, ਬੰਧ ਪਹੁੰਚ ਜੀ ਅੰਤਰ ਜਾਮੀ ਹੋ, ਦਿਲ ਦੀ ਜਾਣਨਹਾਰ ਹੋ,
ਭਾਵ ਬੰਧਨ ਤੇ ਕਰ ਛੁਟਕਾਰਾ,
ਸੰਸਾਰ ਸਾਗਰ ਤੋਂ ਮੇਰਾ ਛੁਟਕਾਰਾ ਕਰਾ ਦਿਓ ਜੀ ਬੰਧਨਾਂ ਤੋਂ। ਹੁਣ
ਪਤਤ ਉਦਾਹਰਨ ਬਿਰਧ ਤੁਮਾਰਾ,
ਤੁਹਾਡਾ ਜਿਹੜਾ ਬਿਰਧ ਹੈ ਨਾ, ਧਰਮ ਹੈ, ਉਹ ਪਤਤ ਹੋਏ ਹੋਇਆਂ ਨੂੰ ਉਧਾਰਨ ਵਾਲਾ ਹੈ।
ਜਿਉਂ ਜਿਉਂ ਬਿਨਾਂ ਦੀਨ ਹੋਏ ਕਰੀ,
ਜਿਉਂ ਜਿਉਂ ਬਹੁਤ ਗਰੀਬੀ ਚ ਨਿਮਰਤਾ ਚ ਆ ਕੇ ਬੇਨਤੀ ਕਰਦੇ ਗੋਬਿੰਦ ਭਾਉ ਭਗਤ ਦਾ ਭੁੱਖਾ,
ਜਿਉਂ ਤਿਉਂ ਰਾਏ ਮੋਹੇ ਤਮ ਟਰੀ,
ਤਿਉਂ ਤਿਉਂ ਕਹਿੰਦੇ ਰਾਏ ਜੀ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਮਾੜਾ ਮੋਟਾ ਕੋਈ ਰਹਿੰਦਾ ਸੀ ਉਹ ਦੂਰ ਹੁੰਦਾ ਜਾ ਰਿਹਾ, ਕਿਉਂਕਿ ਸੱਤਵੀਂ ਭੂਮਿਕਾ ਚ ਮਹਾਰਾਜ ਨੇ ਲਿਜਾ ਕੇ ਰਾਏ ਬਲਾਰ ਜੀ ਨੂੰ ਤੁਰਿਆ ਪਦ ਵਿਚ ਲੈ ਗਏ, ਤਾਂ ਤੁਰਿਆ ਅਤੀਤ ਅਵਸਥਾ ਅੱਠਵੀਂ ਭੂਮਿਕਾ ਚ ਲਿਜਾ ਕੇ ਸਰੀਰ ਛੁਡਾਇਆ ਸੀ ਉਹਨਾਂ ਦਾ।
ਦੇਖ ਦੀਨਤਾ ਅਧਿਕ ਦਿਆਲਾ,
ਦੇਖ ਕਰਕੇ ਉਹਦੀ ਦੀਨਤਾ ਨੂੰ ਬਹੁਤ ਦਿਆਲ ਹੋਏ,
ਨਿਦੈ ਪ੍ਰੀ ਸਦਤ ਭਾਏ ਦੇ ਬੇਸਾਲਾ,
ਬਹੁਤ ਪ੍ਰਸੰਨ ਹੋਏ ਪੰਘਰ ਗਏ ਸੱਚੇ ਪਾਤਸ਼ਾਹ, ਦਿਆਲ ਹੋ ਗਏ ਉਹਦੀ ਬੇਨਤੀਆਂ ਨਿਮਰਤਾ ਚ, ਇੰਨਾ ਵੱਡਾ ਹੋ ਕੇ ਰਾਏ ਵੀ ਬਹੁਤ ਵੱਡਾ, ਰਾਜਾ ਵੀ ਹੈ ਦੂਜੇ ਪਾਸੇ, ਪਰ ਫਿਰ ਨਿਮਰਤਾ ਕਿੰਨੀ ਹੈ, ਬੜੀ ਜਨਮਾਂ ਦੀ ਕਮਾਈ ਹੈ, ਪਿਛਲੇ ਜਨਮਾਂ ਦੀ ਕਿੰਨੀ ਕਮਾਈ ਸੀ ਇਹਨਾਂ ਦੀ।
ਦੋਹਰਾ ਬਖਸ਼ੇ ਪ੍ਰਥਮ ਖੁਦਾਏ ਤੁਮ ਨਿਸ਼ਚਾ ਹਿਰਦੈ ਅਡੋਲ,
ਮਨ ਦੇ ਅੰਦਰ ਅਡੋਲ ਨਿਸ਼ਚਾ ਰੱਖੋ, ਤੁਹਾਨੂੰ ਤਾਂ ਖੁਦਾ ਨੇ ਪਹਿਲਾਂ ਹੀ ਬਖਸ਼ਤਾ, ਤੇ ਤਾਂ ਤੁਸੀਂ ਹੁਣ ਵੈਸੇ ਹੀ ਬੇਨਤੀਆਂ ਕਰ, ਤੁਸੀਂ ਬਖਸ਼ੇ ਹੋਏ ਹੋ,
ਆਪ ਰਹੋਗੇ ਸੰਗ ਮੁਝ ਪਾਵੋ ਅੰਦ ਅਮੋਲ,
ਤੁਸੀਂ ਸਦਾ ਹੀ ਮੇਰੇ ਨਾਲ ਰਹੋਗੇ ਰਾਏ ਜੀ ਸੱਚਖੰਡ ਦੇ ਵਿੱਚ, ਅਮੋਲ ਸਭ ਕੁਛ ਪ੍ਰਾਪਤ ਕਰੋਗੇ, ਤੁਹਾਨੂੰ ਬਖਸ਼ ਲਿਆ ਹੈ ਖੁਦਾ ਨੇ, ਬਖਸ਼ ਲਿਆ ਤੇ ਖੁਦਾ ਨੇ ਬਖਸ਼ ਲਿਆ ਤੇ ਇਸ ਕਰਕੇ ਤੁਸੀਂ ਸਦਾ ਹੀ ਮੇਰੇ ਨਾਲ ਰਹੋਗੇ। ਇਸ ਤਰ੍ਹਾਂ ਰਾਏ ਬਲਾਰ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ ਲਿਆ।
ਚੋ ਪਈ ਸੁਨ ਸਰੋਨਣ ਪੁਨ ਬੋਲੋ ਰਾਓ,
ਕੰਨਾਂ ਵਿੱਚ ਸੁਣ ਕੇ ਰਾਏ ਜੀ ਬੋਲੇ ਉਸ ਵਕਤ,
ਮਾਨੋਗੇ ਮੈਂ ਜੋ ਅਲਾਉ।
ਅੱਛਾ ਫਿਰ ਇੱਕ ਬੇਨਤੀ ਆ, ਤੁਸੀਂ ਤਾਂ ਕਹਿੰਦੇ ਖੁਦਾ ਨੇ ਬਖਸ਼ ਲਿਆ ਹੋ ਗਿਆ, ਮੈਂ ਫਿਰ ਤਾਂ ਮੰਨੂਗਾ ਮੈਨੂੰ ਖੁਦਾ ਨੇ ਬਖਸ਼ ਲਿਆ, ਉਹ ਕਰੋ ਜੋ ਮੈਂ ਕਹਾਂਗਾ, ਮੇਰੀ ਬੇਨਤੀ ਪ੍ਰਵਾਨ ਕਰ ਲਓ, ਫਿਰ ਮੰਨੂ ਵੀ ਖੁਦਾ ਨੇ ਬਖਸ਼ ਲਿਆ, ਇਹ ਮੇਰੀ ਪਹਿਲੇ ਇੱਕ ਗੱਲ ਮੰਨ ਲਓ ਜੀ,
ਜਾਣੋ ਕਰਨਾ ਕਰੀ,
ਤਾਂ ਮੈਂ ਜਾਣੂ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ।
ਜੋ ਨਾ ਪ੍ਰਤੀਤ ਆਏ ਨਰ ਹਰੀ,
ਹੇ ਨਰਾਂ ਦੇ ਮਾਲਕ, ਹੇ ਪਰਮੇਸ਼ਰ ਜੀ, ਮੈਨੂੰ ਇਉਂ ਨਹੀਂ ਭਰੋਸਾ ਆਉਣਾ ਤੁਹਾਡੇ ਬਚਨਾਂ ਤੇ।
ਪਦ ਅਰਵਿੰਦ ਆਨੰਦ ਕੰਧ ਜੇ,
ਆ ਜਿਹੜੇ ਤੁਹਾਡੇ ਚਰਨ ਕਮਲ ਨੇ ਆਨੰਦ ਦਾ ਮੂਲ ਰੂਪ,
ਜਜ ਕਰ ਬੰਦੋ ਹੱਥ ਬੰਦ ਜੇ,
ਮੈਨੂੰ ਇੱਕ ਵਾਰ ਹੁਣ ਚਰਨਾਂ ਨੂੰ ਪੂਜ ਲੈਣ ਦੋ, ਮੱਥਾ ਟੇਕ ਲੈਣ ਦੋ, ਹੱਥ ਜੋੜ ਕੇ ਬੇਨਤੀ ਹੈ, ਮੈਂ ਤਾਂ ਮੰਨੂ ਕਿ ਮੈਨੂੰ ਰੱਬ ਨੇ ਬਖਸ਼ ਲਿਆ, ਮੈਨੂੰ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਜੇ ਤੁਸੀਂ ਮੈਨੂੰ ਮੱਥਾ ਟੇਕਣ ਦਿਓਗੇ ਤਾਂ, ਨਹੀਂ ਤਾਂ ਮੈਂ ਮੰਨੂਗਾ ਰੱਬ ਨੇ ਮੈਨੂੰ ਬਖਸ਼ਿਆ ਨਹੀਂ ਹਲੇ।
ਸਭ ਤ੍ਰਿਪਤ ਹੈ ਚਿਤ ਤਰਨ ਤਰਨ,
ਤਾਂ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਰਨ ਹਾਰ ਜਹਾਜ਼ ਰੂਪ, ਹੇ ਗੁਰੂ ਸਾਹਿਬ ਜੀ ਸੂਰਜਾਂ ਦੇ ਸੂਰਜ, ਤਾਂ ਮੰਨੂਗਾ ਮੈਂ,
ਅਸਵਿਤ ਬਿਨ ਮਨ ਨਹੀਂ ਅਮੰਨਾ,
ਇਸ ਤਰੀਕੇ ਤੋਂ ਬਿਨਾਂ ਮੇਰਾ ਮਨ ਨਹੀਂ ਪਤੀਜਣਾ,
ਹੋਏ ਜਾਊ ਮੈਂ ਤਵੇ ਨਿਹਾਲੂ,
ਤਾਂ ਮਹਾਰਾਜ ਮੈਂ ਨਿਹਾਲ ਹੋ ਜਾਵਾਂਗਾ ਜਦੋਂ ਤੁਸੀਂ ਚਰਨਾਂ ਨੂੰ ਹੱਥ ਲਵਾਓਗੇ,
ਸੂਟੇ ਜਗਤ ਜੋਨ ਜਮ
ਜਾ, ਤਾਂ ਮੈਂ ਮੰਨਾਂਗਾ ਸਾਰੇ ਜਗ ਦੇ ਜਾਲ ਜਮਾਂ ਦੇ ਜਾਲ ਖਤਮ ਹੋ ਗਏ,
ਬਿਨੈ ਮਾਨੇ ਦੀਨ ਦਿਆਲਾ,
ਇਹ ਦੀਨ ਕਿਰਪਾਲੂ ਸੱਚੇ ਪਾਤਸ਼ਾਹ ਮੇਰੀ ਬੇਨਤੀ ਮੰਨ ਲਓ ਜੀ,
ਵਰਨਾ ਚਰਨੈ ਸਰਨ ਵਿਸਾਲਾ,
ਆਪ ਕਿਰਪਾ ਕਰੋ ਚਰਨਾਂ ਦੀ ਸ਼ਰਨ ਦਾ ਆਸਰਾ ਬਖਸ਼ ਦਿਓ ਜੀ।
ਦੋਹਰਾ ਪ੍ਰੇਮਾ ਤੁਰ ਅਵਲੋਕ ਗੁਰ ਕਹਿਤ ਲਾਲਸਾ ਜੋਏ,
ਪ੍ਰੇਮ ਦੇ ਜਦੋਂ ਦੇਖਿਆ ਪ੍ਰੇਮ ਆਤੁਰ, ਪ੍ਰੇਮ ਦੇ ਬਹੁਤੀ ਕਾਹਲੀ ਪਈ ਹੋਈ ਹੈ, ਦੇਖ ਕਰਕੇ ਉਹਦਾ ਪ੍ਰੇਮ ਦੇ ਵਿੱਚ ਬਹੁਤੇ ਜ਼ਿਆਦਾ ਵਿਆਕੁਲ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਜੋ ਤੁਹਾਡੀ ਲਾਲਸਾ ਹੈ,
ਵਚਨ ਬਹੋਰ ਹੋ ਜਾਤ ਨ ਹੈ ਕਰੀਏ ਤਸਵਿਦ ਸੋਏ,
ਮੈਂ ਤੁਹਾਡਾ ਰਾਏ ਜੀ ਵਚਨ ਨਹੀਂ ਮੋੜ ਸਕਦਾ, ਉਸੇ ਤਰ੍ਹਾਂ ਕਰੋ ਜੋ ਤੁਸੀਂ ਚਾਹੁੰਦੇ ਹੋ, ਉਸੇ ਤਰ੍ਹਾਂ ਹੀ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ।
ਜੋ ਭਈ ਘਟਕਾ ਚਤੁਰ ਸਰਬ ਪਰਵਾਰਾ,
ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਸੰਗ ਕਾਫੀ ਲੰਬਾ ਹੈ, ਸਮਾਂ ਹੋ ਚੁੱਕਿਆ ਹੈ, ਸੋ ਸਰਵਣ ਕਰਾਂਗੇ ਕੱਲ ਨੂੰ।